सतनाम श्री वाहे गुरु साहिब जी सोरठ महला पंजवा घर दूजा अष्टपदिया एक ओंकार सतगुर प्रसाद पाठ पढ़ो आयुर्वेद विचारो निवल पुअंगम सादे पंच जनास्यों संग ना छुटके अधिक अहं बुद्ध बादे पाठ पढ़ो आयुर्वेद विचारो निवल पुअंगम सादे पंच जना स्यों संग ना छुटके आदिक अहं बुद्ध बादे प्यारे इन बिद मिलने ना जाई मैं किए कर्म अनेका हार परे ओ स्वामी के द्वारे दीजे बुद्ध बबेका प्यारे इन बिद मिलन ना जाई मैं किए कर्म अनेका हार परे ओ स्वामी के द्वारे दीजे बुद्ध बबेका रहाओ वाहे गुरु जी का खालसा वाहे गुरु जी की फतेह
वाहे गुरु जी तेरी शरण मेरे दीन दयाला सुख सागर मेरे गुरु गोपाला कर कृपा नानक गुण गावे रखो शरम असाड़ी जीओ सतगुरु पातशाही साजी सवारी सत्संग जीओ अदब सत्कार सहित फतेह गजाइए जी वाहिगुरु जी का खालसा वाहिगुरु जी की फतेह जुगो जुगे टल शब्द गुरु तन तन श्री गुरु ग्रंथ साहिब जी ने अमृत वेले सचखंड हरिमंदर साहिब विखे जो हुक्म बख्शिश कीता है उसकी विचार इस वेले करनी है। भाई साहब जी ने मूल पाठ रहाओ दी पंक्ति तक तुहानू सरवण करवाया ये अज दा हुक्म सोठ राग विचों अष्टपदी है। गुरु अर्जन देव जी दी उच्चारण कीती अष्टपदी जिस ते अठ पदे हन अठ चरण हन अठ बंध हन और इसकी विचार असी इस वेले करनी है। मुख भाव जो है ਉਹ ਰਹਾਉ ਦੋਹਣੇ ਦੇ ਵਿੱਚ ਤੇ ਦੋ ਰਹਾਉ ਉਹ ਸਮਝਣੇ ਬਹੁਤ ਜ਼ਰੂਰੀ ਨੇ। ਕਿਹੜਾ ਕੰਮ ਹੈ, ਕੀ ਕਰਾਂ ਔਰ ਕਿਸ ਢੰਗ ਨਾਲ ਕਰਾਂ ਕਿ ਪਿਆਰੇ ਦੇ ਦਰ ਮੈਂ ਪ੍ਰਵਾਨ ਹੋ ਜਾਵਾਂ। ਜਿਵੇਂ ਬਾਬਾ ਫਰੀਦ ਜੀ ਨੇ ਇੱਕ ਸਲੋਕ ਵਿੱਚ ਕਿਹਾ, ਕਵਨ ਸੋ ਅੱਖਰ ਕਵਨ ਗੁਣ। ਗੁਣ ਦਾ ਇੱਥੇ ਅਰਥ ਹੁੰਦਾ ਹੈ ਕੋਈ ਟੂਣਾ ਕਾਮਨ। ਉਹ ਕਿਹੜੇ ਅੱਖਰ ਨੇ, ਕਿਹੜਾ ਕੋਈ ਤਾਗਾ ਤਵੀਜ ਹੈ, ਉਹ ਟੂਣਾ ਟਾਮਣ ਕਿਹੜਾ ਹੈ। ਕਵਣ ਸੋ ਅੱਖਰ ਕਵਣ ਗੁਣ, ਕੌਣ ਸੋ ਮਣੀਆਂ ਮਨ ਤੇ, ਕੌਣ ਸੋ ਵੇਸੋ ਹੋਂ ਕਰੀ ਜਿਤ ਵਸ ਆਵੈ ਕੰਥ। ਆਏ ਸਭ ਹੋ ਹਰ ਇੱਕ ਚਾਹੁੰਦਾ ਇਸ ਢੰਗ ਨਾਲ ਹੱਥ ਜੋੜਾਂ ਕਿ ਪ੍ਰਵਾਨ ਹੋ ਜਾਵਾਂ, ਇਸ ਢੰਗ ਨਾਲ ਸੀਸ ਝੁਕਾਵਾਂ ਕਿ ਪ੍ਰਵਾਨ ਹੋ ਜਾਵਾਂ। ਸਮਝਾਉਣ ਵਾਲੇ ਸਮਝਾਉਂਦੇ ਵੀ ਨੇ, ਮਰਿਆਦਾ ਵੀ ਬਣਾ ਦਿੱਤੀ, ਇੰਝ ਮੱਥਾ ਟੇਕ, ਇੰਝ ਪਰਕਰਮਾ ਕਰ। ਉਸ ਤੋਂ ਬਾਅਦ ਫਿਰ ਕਿਹੜੇ ਕਿਹੜੇ ਕਰਮ ਕਰਾਂ, ਕਿਹੜੇ ਨਾ ਕਰਾਂ, ਇਸ ਸੰਬੰਧੀ ਗੁਰਮਤ ਦੀ ਦ੍ਰਿਸ਼ਟੀ ਕੀ ਹੈ, ਇਹ ਧਿਆਨ ਵਿੱਚ ਲੈਣੀ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਨੇਤਰਹੀਣ ਬੰਦੇ ਨੂੰ ਤੁਸੀਂ ਰਸਤਾ ਦੱਸੋ, ਰਸਤੇ ਸਮਝਾਓ, ਇੱਧਰੋਂ ਇੱਧਰੋਂ ਜਾਈ। ਦੂਸਰਾ ਉਹ ਹੈ ਜਿਹੜਾ ਕਹਿੰਦਾ ਰਸਤਾ ਨਾ ਸਮਝਾ, ਇਹਦੀਆਂ ਅੱਖਾਂ ਦਾ ਹੀ ਇਲਾਜ ਕਰਾ ਦੇ। ਉਹ ਨੇਤਰਹੀਣ ਰਸਤਾ ਪੁੱਛਣਾ ਪਸੰਦ ਕਰੇਗਾ ਕਿ ਅੱਖਾਂ ਲੈਣੀਆਂ? ਉਹ ਕਹੇਗਾ ਜੇ ਅੱਖਾਂ ਮਿਲ ਜਾਣ ਤੇ ਰਸਤਾ ਪੁੱਛਣ ਦੀ ਲੋੜ ਨਹੀਂ, ਰਸਤੇ ਮੈਂ ਆਪੇ ਹੀ ਬਣਾ ਲਵਾਂਗਾ। ਕਿਤੇ ਦਿਸੇ ਮੈਨੂੰ ਨਜ਼ਰ ਆ ਜਾਵੇ, ਰਸਤੇ ਦੱਸਣ ਵਾਲਿਆਂ ਜਿਹੜੇ ਦੱਸੇ, ਕਰਮ ਜਿਹੜੇ ਦੱਸੇ, ਉਹਨਾਂ ਕਰਮਾਂ ਦੇ ਨਾਲ ਅੰਦਰੋਂ ਤੇ ਸਵਰਿਆ ਕੁਛ ਨਾ। ਇੱਕ ਗੱਲ ਯਾਦ ਰੱਖਣੀ, ਪਰਮਾਤਮਾ ਹਰ ਇੱਕ ਦੇ ਹਿਰਦੇ ਵਿੱਚ ਵੱਸਦਾ, ਹਰ ਇੱਕ ਦੇ ਨਾਲ ਹੈ। ਆਸਾ ਦੀ ਵਾਰ ਦੀ ਇੱਕ ਪੌੜੀ ਵਿੱਚੋਂ ਪੰਕਤੀ ਮੈਂ ਪੜ੍ਹਦੇ ਹਾਂ, ਦਿਲ ਦਿਮਾਗ ਦੀ ਤਸੱਲੀ ਹੋ ਜਾਏਗੀ। ਆਪਣੇ ਆਪ ਰਾਜ ਸਾਜਿਓ, ਆਪਣੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ। ਆਪਣੇ ਆਪ ਨੂੰ ਆਪ ਹੀ ਪਰਮਾਤਮਾ ਨੇ ਸਾਜਿਆ, ਇਹ ਆਪਣਾ ਨਾਮਨਾ ਨਾਉ ਆਪ ਹੀ ਰਚਿਆ। ਆਪਣੇ ਤੋਂ ਦੂਜੇ ਕੁਦਰਤ ਸਾਜ ਦਿੱਤੀ ਤੇ ਕੁਦਰਤ ਵਿੱਚ ਆਸਣ ਲਗਾ ਕੇ ਬੈਠ ਗਿਆ ਤੇ ਤਮਾਸ਼ਾ ਆਪ ਵੇਖਣ ਲੱਗ ਪਏ। ਇਹਦਾ ਭਾਵ ਇਹ ਹੈ ਹਰ ਜੀਵ ਦੇ ਅੰਦਰ ਬੈਠਾ ਵੇਖ ਰਿਹਾ ਇਹ ਮੇਰਾ ਬਣਾਇਆ ਹੋਇਆ ਵੇਖਦਾ ਕਿਵੇਂ ਹੈ। ਉਹ ਪਹਿਲੇ ਵੇਖਦਾ, ਅਸੀਂ ਬਾਅਦ ਵਿੱਚ ਵੇਖਦੇ ਹਾਂ, ਉਹ ਅੰਦਰੋਂ ਪਹਿਲੋਂ ਵੇਖ ਲੈਂਦਾ ਮੇਰਾ ਬਣਾਇਆ ਅੱਖਾਂ ਨੂੰ ਕਿਵੇਂ ਵਰਤ ਰਹੇ, ਇਹ ਮੇਰਾ ਬਣਾਇਆ ਕਿਵੇਂ ਬੋਲਦਾ ਪਏ। ਇਹ ਤਾਂ ਇਹ ਵੀ ਆਖੀ ਜਾਂਦਾ ਰੱਬ ਹੈ ਹੀ ਨਹੀਂ, ਮੇਰਾ ਬਣਾਇਆ ਹੋਇਆ ਮੇਰੇ ਦਿੱਤੇ ਪੈਰਾਂ ਨਾਲ ਕਿੱਧਰ ਚੱਲਦਾ, ਮੇਰੇ ਦਿੱਤੇ ਹੱਥਾਂ ਨਾਲ ਕੀ ਕਰਦਾ। ਉਹ ਤਮਾਸ਼ਾ ਸਾਡਾ ਤਮਾਸ਼ਾ ਹੈ, ਜੋ ਅਸੀਂ ਨਿੱਤ ਕਰਦੇ ਹਾਂ ਉਹ ਅੰਦਰ ਬੈਠਾ ਵੇਖ ਰਿਹਾ। ਜੇ ਹੁਣ ਪਤਾ ਹੋਵੇ ਨਾ ਬੰਦੇ ਨੂੰ, ਜੋ ਮੈਂ ਬੋਲ ਰਿਹਾ ਨਾਲ ਨਾਲ ਰਿਕਾਰਡ ਕੀਤਾ ਜਾ ਰਿਹਾ, ਤੇ ਬੜਾ ਸਮਝ ਸੋਚ ਕੇ ਬੋਲੇਗਾ, ਊਲ ਜਲੂਲ ਨਹੀਂ ਬੋਲੇਗਾ, ਫਸ ਨਾ ਜਾਵਾਂ। ਜੇ ਪਤਾ ਲੱਗੇ ਮੇਰੀ ਵੀਡੀਓ ਬਣਾਈ ਜਾ ਰਹੀ ਹੈ, ਫਿਰ ਤੇ ਬੜਾ ਸਮਝ ਸੋ। ਕਿਸੇ ਨੂੰ ਇਹ ਹੀ ਆਖਿਆ ਜਾਏ ਨਾ ਤੂੰ ਖਾਣਾ ਖਾ ਤੇ ਮੈਂ ਤੇਰੀ ਵੀਡੀਓ ਬਣਾਵਾਂ, ਉਸ ਦਿਨ ਖਾਣਾ ਹੀ ਮੁਸ਼ਕਿਲ ਹੋ ਜਾਏਗਾ। ਹੁਣ ਪਤਾ ਨਹੀਂ ਕਿਹੜਾ ਕਿਹੜਾ ਨੁਕਸ ਮੇਰੇ ਕੋਲੋਂ ਰਹਿ ਜਾਵੇ, ਪਰ ਅੰਦਰ ਬੈਠਾ ਤੇ ਉਹ ਵੀਡੀਓ ਤੇਰੀ ਬਣਾ ਰਿਹਾ ਹੈ। ਤੂੰ ਕੀ ਵੇਖਦਾ ਹੈ, ਕੀ ਬੋਲਦਾ ਹੈ, ਕੀ ਕਰਦਾ ਹੈ, ਉਹ ਤੇਰਾ ਤਮਾਸ਼ਾ ਸਾਰਾ ਵੇਖ ਰਿਹਾ ਤੇਰੇ ਨਾਲ ਆਇਆ। ਹੁਣ ਆਹ ਕੈਮਰੇ ਵਾਲੇ ਤੇ ਸਾਨੂੰ ਦਿਸਦੇ ਪਏ ਨੇ, ਪਰ ਉਹਦੇ ਕੈਮਰੇ ਵਾਲੇ ਉਹ ਚਿੱਤਰ ਗੁਪਤ ਤੇ ਦਿਸਦੇ ਵੀ ਨਹੀਂ ਤੇ ਕੀ ਬਣਾ ਰਹੇ ਨੇ ਕੀ ਹੋ ਰਿਹਾ। ਸਾਹਿਬ ਜੀ ਕਹਿੰਦੇ ਨੇ ਹੈ ਤੇ ਉਹ ਕੋਲ ਪਰ ਉਹ ਵੇਖਾ ਉਹਨਾਂ ਨਜ਼ਰ ਨਾ ਆਵਾ ਬਹੁਤਾ ਇਹ ਵਡਾਂ ਅਚਰਜ ਹੀ ਇਹੋ ਹੈ। ਸਾਨੂੰ ਵੇਖਦਾ ਇੱਕ ਇੱਕ ਨੂੰ ਵੇਖਦਾ ਜਦੋਂ ਸੁਣਦੇ ਹਾਂ ਨਾਲ ਹੈ ਅੰਗ ਸੰਗ ਹੈ ਹਰ ਵੇਲੇ ਹੈ ਤੇ ਫਿਰ ਚਾਹ ਤੇ ਮਨ ਚ ਆਉਂਦਾ ਮੈਂ ਵੀ ਵੇਖਾਂ ਵੀ ਰੱਬ ਜੇ ਮੈਨੂੰ ਵੇਖਦਾ ਤੇ ਮੈਨੂੰ ਰੱਬ ਕਿਉਂ ਨਹੀਂ ਦਿਸਦਾ। ਹਿਰਦੇ ਚ ਵੱਸਦਾ ਤੇ ਮੈਨੂੰ ਮਿਲਦਾ ਕਿਉਂ ਨਹੀਂ। ਕੀ ਕਰਾਂ ਕੁਛ ਐਸਾ ਕਰਾਂ ਮੈਨੂੰ ਦਿਸ ਪਵੇ ਦੀਦਾਰ ਹੋ ਜਾਣ ਨੇੜੇ ਹੈ ਤੇ ਮੈਨੂੰ ਮਿਲ ਜਾਵੇ। ਮੈਂ ਮਿਲਾਂ ਕਿਵੇਂ ਚਾਹ ਤੇ ਉੱਠਦਾ ਉਬਾਲਾ ਤੇ ਉੱਠਦਾ ਅਸਨ ਪ੍ਰੇਮ ਮਾਹੜਾ ਕਿਉਂ ਮਿਲ ਗਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਗਣੀ ਕੋਈ ਆਣ ਮਿਲਾਵੇ। ਪਰ ਉਬਾਲਾ ਕੱਖਾਂ ਦੀ ਅੱਗ ਹੈ ਜਿਹੜੀ ਛੇਤੀ ਬੁੱਝ ਜਾਂਦੀ ਉਛਾਲਾ ਉੱਠਦਾ ਪਰ ਉਸੇ ਵੇਲੇ ਸ਼ਾਂਤ ਹੋ ਜਾਂਦਾ। ਕਈਆਂ ਨੇ ਜਿਹੜਾ ਉਪਰਾਲਾ ਹੋਰ ਕੀਤਾ ਜੋ ਜੋ ਕਿਸੇ ਨੇ ਕਿਹਾ ਉਹ ਕਰਦੇ ਗਏ। ਉਹਨਾਂ ਨੇ ਕਿਹਾ ਧਾਰਮਿਕ ਗ੍ਰੰਥਾਂ ਨੂੰ ਨਿੱਤ ਪੜ੍ਹਿਆ ਕਰ। ਉਹਨਾਂ ਆਖਿਆ ਲੋ ਪੜ੍ਹਿਆ ਤੇ ਬਹੁਤ ਹੈ ਲੱਭਾ ਫਿਰ ਵੀ ਕੁਛ ਨਹੀਂ। ਉਹਨਾਂ ਕਿਹਾ ਨਹੀਂ ਤੂੰ ਵਿਚਾਰ ਨਾਲ ਨਹੀਂ ਪੜ੍ਹਿਆ ਵਿਚਾਰ ਨਾਲ ਵੀ ਪੜ੍ਹ ਲਿਆ ਤਾਂ ਕਿਹਾ ਹੁਣ ਵੀ ਕੱਖ ਨਹੀਂ ਲੱਭਾ ਹੁਣ ਕੀ ਕਰਾਂ। ਕਹਿਣ ਲੱਗੇ ਨਹੀਂ ਮੇਰਾ ਪੜ੍ਹਿਆ ਨਹੀਂ ਨਾਲ ਸਾਧਨਾ ਹੋਰ ਕਰ। ਬੜੀਆਂ ਸਾਧਨਾ ਦੱਸੀਆਂ ਇਸ ਅਸ਼ਟਪਦੀ ਵਿੱਚ ਉਹ ਸਾਰਾ ਜ਼ਿਕਰ ਆ। ਸਾਹਿਬ ਜੀ ਕਹਿੰਦੇ ਨੇ ਮੈਂ ਗਵਾਹ ਹਾਂ ਧੰਨ ਗੁਰੂ ਅਰਜਨ ਦੇਵ। ਅਸਲ ਵਿੱਚ ਗਵਾਹੀ ਵੀ ਕਿਸੇ ਭਰੋਸੇ ਯੋਗ ਦੀ ਹੋਵੇ ਉਹ ਹੀ ਮੰਨੀ ਜਾਂਦੀ ਹੈ। ਮੈਂ ਸਿੱਖ ਇਤਿਹਾਸ ਪੜ੍ਹਦਿਆਂ ਜਦੋਂ ਪੜ੍ਹਿਆ ਤੇ ਮਨ ਗਦਗਦ ਹੋ ਗਿਆ ਕਿ ਐਸਾ ਸਮਾਂ ਵੀ ਆਇਆ ਸੀ ਜਦੋਂ ਸਿੱਖਾਂ ਦੀਆਂ ਖੋਪੜੀਆਂ ਉਤਰਦੀਆਂ ਸਨ ਬੰਦ ਬੰਦ ਕੱਟੇ ਜਾਂਦੇ ਸਨ ਚਰਖੜੀਆਂ ਤੇ ਚਾੜੇ ਜਾਂ 44 ਢੰਗ ਸਨ ਇਹਨਾਂ ਨੂੰ ਸ਼ਹੀਦ ਕਰਨ ਦੇ ਤਸੀਹੇ ਦੇਣ ਦੇ। ਉਸ ਵੇਲੇ ਵੀ ਅਦਾਲਤ ਵਿੱਚ ਹਾਕਮ ਜਿਹੜਾ ਸੀ ਉਹ ਕਹਿੰਦਾ ਸੀ ਦੋ ਬੰਦੇ ਹੋਰ ਕੋਈ ਧਰਮ ਦੇ ਇੱਕ ਪਾਸੇ ਹੋਣ ਇੱਕ ਸਿੰਘ ਇੱਕ ਪਾਸੇ ਹੋਵੇ ਤੇ ਉਹਦੀ ਗਵਾਹੀ ਦੋਵਾਂ ਦੇ ਬਰਾਬਰ ਹੋਵੇਗੀ। ਇਹ ਕਿਉਂ ਕਹਿੰਦੇ ਸਨ? ਇਹਨਾਂ ਦੀ ਇੱਕ ਗੱਲ ਵੇਖੀ ਹੈ ਬੰਦ ਬੰਦ ਭਾਵੇਂ ਕਟਵਾ ਲੈਣ ਖੋਪਰੀਆਂ ਉਤਰਵਾ ਲੈਣ ਝੂਠ ਨਹੀਂ ਬੋਲਦੇ ਤੇ ਗਵਾਹੀ ਤੇ ਫਿਰ ਉਸਦੀ ਹੈ ਜਿਹੜਾ ਝੂਠ ਨਹੀਂ ਬੋਲਦਾ। ਇਹਦੀ ਗਵਾਹੀ ਸੱਚ ਮੰਨੀ ਜਾਂਦੀ ਸੀ। ਹੁਣ ਜੇ ਗੁਰੂ ਅਰਜਨ ਦੇਵ ਗਵਾਹੀ ਦੇਣ ਤੇ ਸਾਰਾ ਜਗਤ ਮੰਨੇਗਾ ਕਿ ਧੰਨ ਗੁਰੂ ਅਰਜਨ ਦੇਵ ਤੁਹਾਡੀ ਗਵਾਹੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ। ਉਹ ਕਹਿੰਦੇ ਨੇ ਇਹ ਫੋਕਟ ਕਰਮ ਬੜੇ ਕੀਤੇ ਤੇ ਇਹਦੇ ਨਾਲ ਹੋਇਆ ਕਿ ਹੁਣ ਜੋ ਅਸੀਂ ਕਰਮ ਕਰਦੇ ਹਨ ਕਰਮਾਂ ਦਾ ਅਸਰ ਮਨ ਤੱਕ ਹੋਵੇ ਤੇ ਮਨ ਤਬਦੀਲ ਹੋ ਜਾਏ ਪਰ ਜੇ ਮਨ 'ਤੇ ਅਸਰ ਹੋਇਆ ਹੀ ਨਹੀਂ ਕਰਮ ਕੀਤੇ ਗਏ ਤੇ ਬੰਦਾ ਫਿਰ ਕੀ ਕਰੇਗਾ? ਇੱਕ ਢੰਗ ਹੋਰ ਹੈ ਜਾਂ ਤੇ ਮਨ ਬਦਲ ਜਾਏ ਤੇ ਜਾਂ ਫਿਰ ਉਹ ਕਰਮ ਗਿਣਨੇ ਸ਼ੁਰੂ ਕਰਦਾ ਅਕਾਊਂਟ ਕਰਨਾ ਸ਼ੁਰੂ ਕਰ ਦਿੰਦਾ ਇੰਨੇ ਹੋ ਗਏ ਇੰਨੇ ਹੋ ਗਏ ਇੰਨੇ ਹੋ ਗਏ। ਉਹ ਗਿਣਤੀ ਜਿਹੜੀ ਹੈ ਉਹ ਪਤਾ ਕੀ ਕਰਦੀ ਹੈ? ਹੰਕਾਰ ਵਧਾ ਦੇ। ਮੈਨੂੰ ਯਾਦ ਆਇਆ ਇੱਕ ਵਾਰ ਇੱਕ ਸੱਜਣ ਨੂੰ ਮੈਂ ਵੇਖਿਆ ਯਾਤਰਾ ਜਾ ਰਿਹਾ ਸੀ ਪਹਾੜਾਂ 'ਚ ਤੇ ਬੜੀ ਕਠਿਨ ਸਾਧਨਾ ਉਹਦੀ ਸੁਣ ਕੇ ਹੈਰਾਨ ਹੋਊ। ਪੈਦਲ ਇਹ ਸੀ ਤੇ ਉਹਨੇ ਲੱਕੜੀ ਇੱਕ ਹੱਥ 'ਚ ਫੜੀ ਤੇ ਡਰਮਾ ਪਾ ਕੇ ਨਾ ਜਿੱਥੇ ਹੱਥ ਪਹੁੰਚੇ ਉੱਥੇ ਲੀਕ ਪਾ ਦੇਵੇ। ਉਹ ਫਿਰ ਉੱਥੇ ਅੱਗੇ ਪੈਰ ਰੱਖੇ ਫਿਰ ਲੇਟੇ ਤੇ ਫਿਰ ਅੱਗੇ ਲੀਕ ਪਾ ਦੇਵੇ। ਮੈਂ ਉਹ ਚੇਚਿਆ ਗੱਡੀ ਖੜੀ ਕਰਾ ਕੇ ਉਹਨੂੰ ਪੁੱਛਿਆ ਇਹ ਤਾਂ ਮੈਂ ਸਮਝ ਗਿਆ ਤੂੰ ਡੰਡੌਤਾਂ ਕਰਦਾ ਜਾਣਾ ਕਿੱਥੇ ਜਾਣਾ? ਕਹਿਣ ਲੱਗਾ ਜੀ ਚਿੰਤਪੂਰਨੀ ਇੰਝ ਜਾਣਾ। ਮੈਂ ਉਹਨੂੰ ਕਿਹਾ ਬੜੀ ਕਠਿਨ ਸਾਧਨ ਹੈ ਤੇਰੀ। ਕਹਿਣ ਲੱਗਾ ਜੀ ਨਹੀਂ ਮੈਂ ਅੱਗੇ ਵੀ ਬੜੇ ਤੀਰਥਾਂ ਤੇ ਜਾ ਆਇਆ ਤੁਹਾਨੂੰ ਦੱਸਣਾ ਇਸੇ ਤਰ੍ਹਾਂ ਮੈਂ ਇੱਥੇ ਜਾ ਆਇਆ ਇੱਥੇ। ਮੈਂ ਉਹਨੂੰ ਆਖਿਆ ਫਿਰ ਖੈਰ ਹੈ ਫਿਰ ਅਕਾਊਂਟ ਤੇਰਾ ਪੂਰਾ। फिर जान दी जेड़ी गल है अजे तक मन दी खेड तेरी नहीं बनी अजे गिनी जा होर गिनी जा। बहुत देर पहले साडे देश दा एक साधु को अज तो 2000 वर्ष पहले चीन विच गया उत्थे दा राजा सी ते उसने बहुत कुछ दस्या मैं इनियां सरावां बनाईयां दसन लगा सरोवर इन्ने लगवाए इनिया पाठशाला खोलिया मैं इन्हें ये कम किते ये किते मंदिर बनवा ते दसो जी अगों मैं किधर जावांगा। उस साधु ने बड़ी कमाल गल की कह लगा गुस्सा ते नहीं करेंगा कह लगा बिल्कुल नहीं कह लगा तू नरकां नूं जाएगा। हद हो गई जिहड़ा मंदिर बनाए नरकां नूं जांदा लंगर लवा कह लगा लंगरां घर नहीं उत्थे भुखे रोटी खाणगे कम चंगा कीता मंदिर चंगे चलो कोई रब दा नां लवेगा सरावां चंगियां कोई रहेगा इन्हां दे कारण नहीं मैं दे कारण जाएगा कि मैं बनाया मैं कीता ये मैं तैनूं नरकां च लै जाए मैं मखाउणी सी उत्थे मुकी कोई ना। मैं मकाउणी सी मैं ते मुक्की कोई ना मैं मेरी करते जन्म गयो जब जाने हौ कुछ करता तब लग गर्भ जोन मैं फिरता जब धारे को बैरी मेत तब लग निश्चल ना ही चेत। गुरु साहब कहंदे ने मैं गवाह हां भाई बहुत वेखे बड़ा अनुभव है आओ मैं तुहानू दसा ये कर्म करन जवाले जिन्ना जिन्ना ने कीते उन्हां की लब्बा करन वाला कम एक है रब दा सेवक ये अर्थ करन लगे हाँ ध्यान रखने टीकाकारी दा व्याख्या दा कम बड़ा ही नाजक है बहुत ध्यान एक एक लफ्ज वल ध्यान देने की लोड़ है कईयां नूं ये भुलेखा पै गया ये गुरु अर्जन देव आप करते रहे ने वो कहते ने मैं किते मैं किए कर्म नेका सतगुरु करते रहे ने नहीं अर्थ नूं समझन लई तेरो सेवक ही रंग माता भयो कृपाल देन दुख भंजन हर हर कीर्तन ए मन राता। तेरे सेवक दा ते मारेगा मैं उन्हां सेवकां नूं भी वेख्या जिहड़े रंगे गए ते मैं उन्हां नूं भी वेख्या जिहड़े पटक गए। गुरु केवल गवाह ने गुरु ते परमात्मा दा रूप ने गुरु फोकट कर्मां विच नहीं पैंदा ना किसे नूं पैण देंदा। वो कहंदे ने प्यारे इन बिद मिलन न जाए मैं किए कर्म अनेका मैं गवाह मैं वेख्या हम देखा ते डूब जले अनेकां मेरे वेखदियां भटक गए बड़े अनेकां कर्म करदियां वेखे हार परयो तेरा सेवक हार के डिग पिया तेरे दर ते स्वामी के द्वारा दीजे बुद्ध बबेका। आरंभ में जो मैं बेनती की फिर दोहरा दें कर्म दसने कर ए ना कर ए नहीं ते बड़ी लंबी लिस्ट हो जाएगी ते एक कर्म एक थां ते पुण है दूसरे थां ते पाप है। मसलन एक हिंदू वीर वास्ते गौ मारनी पाप है पर मुसलमान वास्ते स्वाब है। कर्म हुण इक्को ही है एक लई पाप है एक वास्ते पुण है एक वास्ते तुसी जोड़े उतार के पैर धो के आउंदे हो मुसलमान अपना जोड़ा कछे दे के लै जांदा उन्हां दा हुण अपना तर्क है कहिंदे ने जोड़े दी चिंता रही नमाज की पढ़ांगे। एक थां ते एक पाप है एक थां ते पुन्न है। गुरु साहब कहिंदे ने विवेक नेत्र ने मैनू बुद्ध विवेक दे असीं जिहड़ा भी कर्म करदे हां पहलों विचार बनदा विचार दे नाल बोलदे हां विचार ना लगो कर्म करदे हां हुण विचार होए विवेक दी परख दे ਕਿ ਖਰਾ ਕੀ ਹੈ ਖੋਟਾ ਕੀ ਹੈ ਮੈਨੂੰ ਇਹ ਸੋਝ ਹੀ ਦੇ ਦੇ ਸੱਤ ਕੀ ਹੈ ਝੂਠ ਕੀ ਹੈ ਫੈਸਲਾ ਕਰ ਸਕਾਂ ਮੈਨੂੰ ਵਿਵੇਕ ਬੁੱਧ ਉਹਦੇ ਜਿਸ ਨਾਲ ਮੈਂ ਖੋਟਾ ਖਰਾ ਪਰਖ ਸਕਾਂ ਫਿਰ ਆਪਣੇ ਆਪ ਹੀ ਕਰਮ ਠੀਕ ਹੋ ਜਾਣਗੇ ਵਿਵੇਕ ਬੁੱਧ ਦੇ ਦੇ ਹਰ ਪਰਿਓ ਸਵਾਮੀ ਕੈ ਦੁਆਰਾ ਦੇਜੈ ਬੁੱਧ ਵਿਵੇਕਾ ਰਹਾਓ ਇਹ ਟੇਕ ਹੈ ਸ਼ਬਦ ਦੀ ਆਓ ਇੱਕ ਪਾਸੇ ਹੁਣ ਸਰਵਣ ਕਰੋ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਘਰ ਦੂਜਾ ਆਸ਼ਟਪਦੀਆ
ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ ਅਸ਼ਟਪਦੀ ਹੈ ਕਾਫੀ ਅਸ਼ਟਪਦੀਆਂ ਹੋਰ ਵੀ ਨੇ ਉਹ ਸਰਲੇਖ ਅਸ਼ਟਪਦੀਆਂ ਪਰ ਅਸੀਂ ਵਿਚਾਰ ਕਰਨੀ ਇੱਕ ਅਸ਼ਟਪਦੀ ਦੇ ਘਰ ਦੂਜਾ ਦੋ ਤਾਲ ਵਿੱਚ ਕੀਰਤਨੀਆਂ ਨੂੰ ਹਦਾਇਤ ਕੇ ਇਸ ਦਾ ਗਾਇਨ ਕਰੋ ਸਤਿਗੁਰਾਂ ਨੇ ਧੁਨਾਂ ਨਿਸ਼ਚਿਤ ਕੀਤੀਆਂ ਸਨ ਵਾਕਿਆ ਸਮੇਂ ਅਨੁਸਾਰ ਕੁਛ ਧੁਨਾਂ ਨੇ ਨਾ ਜਿਹੜੀਆਂ ਮਨ 'ਤੇ ਬਹੁਤ ਪ੍ਰਭਾਵ ਪਾਉਂਦੀਆਂ ਨੇ ਉਹ ਧੁਨ ਹੋ ਜਾਏ ਮਨ ਟਿਕ ਜਾਏਗਾ ਇੱਕ ਧੁਨ ਹੋ ਜਾਏ ਬੰਦੇ ਦਾ ਮਨ ਉਦਾਸ ਹੋ ਜਾਏਗਾ ਇੱਕ ਧੁਨ ਹੈ ਮਨ ਖੜਾਓ 'ਚ ਹੋ ਜਾਏਗਾ ਧੁਨਾਂ ਨਿਸ਼ਚਿਤ ਕੀਤੀਆਂ ਸਨ ਸਾਰੀਆਂ ਤਾਲ ਨਿਸ਼ਚਿਤ ਕੀਤੇ ਸਨ ਲਿਖੇ ਪਏ ਨੇ ਅੱਗੇ ਸੰਖੇਪ ਮੰਗਲ ਹੈ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਓਅੰਕਾਰ ਉਹ ਪ੍ਰਮਾਤਮਾ ਇੱਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਹਾਂਜੀ
ਪਾਠ ਪੜਿਓ ਆਯੁਰਵੇਦ ਵਿਚਾਰਿਓ
ਇਹ ਇੱਕ ਵਿਚਾਰ ਖਿਆਲ 'ਚ ਰੱਖਣੀ ਵੇਦ ਸ਼ਬਦ ਜਿਹੜਾ ਹੈ ਕਈਆਂ ਥਾਵਾਂ 'ਤੇ ਸਤਿਗੁਰਾਂ ਜਦੋਂ ਸ਼ਬਦ ਵਰਤ ਦਿੱਤਾ ਪੜੇ ਰੇ ਸਗਲ ਵੇਦ ਨ ਚੁੱਕੈ ਮਨ ਭੇਦ ਇੱਕ ਖਿਨ ਨਾ ਤੀਰੇ ਮੇਰੇ ਮਨ ਕੇ ਪੰਚਾ ਸਗਲੇ ਵੇਦ ਵੇਦ ਤੇ ਚਾਰ ਹੀ ਨੇ ਸਾਰੇ ਸਗਲੇ ਕਹਿਣ ਦਾ ਭਾਵ ਕੀ ਹੈ ਇਹਦਾ ਮੂਲ ਧਾਤੂ ਹੈ ਵਿਦ ਤੇ ਵਿਦ ਦਾ ਅਰਥ ਹੁੰਦਾ ਜਾਣਨਾ ਗਿਆਨ ਉਹ ਗ੍ਰੰਥ ਜਿਸ ਵਿੱਚ ਗਿਆਨ ਸਤਿਗੁਰੂ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲਿਆ ਅਰਥਬੋਧ ਵੀ ਹੋ ਗਿਆ ਉਹਦਾ ਵਿਆਕਰਨ ਵੀ ਪੜ੍ਹ ਲਿਆ ਉਚਾਰਨ ਵੀ ਬਿਲਕੁਲ ਠੀਕ ਹੋ ਗਿਆ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ ਅਸਲ ਵਿੱਚ ਜੇਕਰ ਉਹ ਜੀਵਨ ਦਾ ਅੰਗ ਨਹੀਂ ਬਣਿਆ ਕਰਮਾਂ ਵਿੱਚ ਨਹੀਂ ਆਇਆ ਤੇ ਖੇਡ ਨਹੀਂ ਬਣੇਗੀ ਸ਼ਾਇਰੇ ਮਸ਼ਰਕ ਇਕਬਾਲ ਨੇ ਇੱਕ ਬੜੀ ਸੁੰਦਰ ਗੱਲ ਕਹੀ ਹੈ ਇਹ ਅਹਲੇ ਹੁਨਰ ਯਹ ਅਹਲੇ ਕਲਮ ਬੇਕਾਰ ਕੀ ਬਾਤੇ ਕਰਤੇ ਹੈ ਖੁਦ ਸਾਹਲ ਸਾਹਲ ਫਿਰਤੇ ਹੈ ਮੰਝਧਾਰ ਕੀ ਬਾਤੇ ਕਰਤੇ ਹੈ ਮਨਸੂਰ ਕਾ ਦਿਲ ਮੇਂ ਜਜ਼ਬਾ ਨਹੀਂ ਔਰ ਦਾਰ ਕੀ ਬਾਤੇ ਕਰਤੇ ਹੈ ਕਹਿੰਦੇ ਨੇ ਪੜ੍ਹਨਾ ਤੇ ਤੂੰ ਇੰਨਾ ਕਿ ਤੇਰੇ ਕੋਲ ਵਿਹਲ ਹੀ ਨਹੀਂ ਟਾਈਮ ਹੀ ਕੋਈ ਨਹੀਂ ਉਹਦੇ ਇਲਮ ਸੇ ਫਰਾਗ ਨਹੀਂ ਤੂੰ ਕਿਤਾਬ ਖਵਾ ਹੈ ਸਾਹਿਬ ਕਿਤਾਬ ਨਹੀਂ ਕਿਤਾਬ ਪੜ੍ਹਨ ਵਾਲਾ ਤੂੰ ਜ਼ਰੂਰ ਹੈ ਪਰ ਇਹ ਵੇਲੇ ਸਿਰ ਜਦੋਂ ਲੋੜ ਪੈਂਦੀ ਹੈ ਤੇਰੇ ਕੰਮ ਨਹੀਂ ਆਉਂਦੀ ਹੁਣ ਗਿਆਨ ਕੰਮ ਨਾ ਆਇਆ ਪੜ੍ਹੇ ਤੇ ਬਹੁਤ ਆਏ ਸਾਹਿਬਾਂ ਦੇ ਕੋਲ ਬਹੁਤ ਆਏ ਅੱਜ ਵੀ ਬਹੁਤ ਨੇ ਕਿਸੇ ਵੇਲੇ ਧਿਆਨ ਸੀ ਕਿ ਬੰਦਾ ਪੜ੍ਹ ਜਾਏਗਾ ਤੇ ਅਪਰਾਧ ਪਾਪ ਮੁੱਕ ਜਾਣਗੇ ਪਰ ਹੁਣ ਤੇ ਉਲਟਾ ਸੱਚ ਜੇ ਇਹ ਫਸਾਦੀ ਅੱਤਵਾਦੀ ਜਿਹਨਾਂ ਨੂੰ ਕਹਿੰਦੇ ਆ ਹੁਣ ਪਿੱਛੇ ਆਏ ਤੇ ਕੀ ਉਹਨਾਂ ਕੀਤਾ ਇਹ ਆਮ ਬੰਦਿਆਂ ਨਾਲੋਂ ਜ਼ਿਆਦਾ ਪੜ੍ਹੇ ਨੇ ਪੜ੍ਹੇ ਤੇ ਬਹੁਤ ਨੇ ਕਿਵੇਂ ਬੰਬ ਬਣਾਉਣਾ ਹੈ ਕਿਵੇਂ ਲਾਉਣਾ ਹੈ ਕਿੱਥੋਂ ਪੁੱਠੇ ਦਿਮਾਗ ਚੱਲਦੇ ਬਿਲਕੁਲ ਜਿਹੜੇ ਬੰਦੇ
ਪੜ੍ਹ ਕੇ ਇੱਕ ਗੱਲ ਵੱਲ ਧਿਆਨ ਨਹੀਂ ਨਾ ਦੇਣਗੇ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਦਾ ਮੰਤਵ ਕੀ ਹੈ? ਇੱਕ ਵਿਦਿਆ ਦੂਸਰੇ ਨੂੰ ਮੁਕਤ ਕਰਨ ਵਾਸਤੇ, ਇੱਕ ਹੈ ਬੰਧਨ ਪਾਉਣ ਵਾਸਤੇ, ਇੱਕ ਹੈ ਵਿਦਿਆ ਕਿ ਮਰਦਾ ਬੰਦਾ ਕਿਵੇਂ ਬਚ ਜਾਏ, ਇੱਕ ਹੈ ਕਿ ਜਿਉਂਦਾ ਹੀ ਕਿਵੇਂ ਮਰ ਜਾਏ, ਔਰ ਬਹੁਤੇ ਕਿਵੇਂ ਮਰ ਜਾ। ਸਾਹਿਬ ਜੀ ਕਹਿੰਦੇ ਨੇ ਬਹੁਤ ਵੇਖੇ ਨੇ, ਮੇਰਾ ਤਜ਼ਰਬਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਵੇਦਾਂ ਦੀ ਵਿਚਾਰ ਵੀ ਕਰ ਲਈ ਖੇਡ ਤਾਂ ਵੀ ਨਹੀਂ ਬਣੀ। ਮੈਂ ਇੱਕ ਦੋ ਪ੍ਰਮਾਣ ਤੁਹਾਡੇ ਸਾਹਮਣੇ ਰਹਿਦੇ ਰੱਖਦੇ ਹਾਂ। ਕੱਚੀ ਗੱਲ ਜਿਹੜੀ ਹੈ ਨਾ, ਉਹ ਕਈ ਵਾਰੀ ਨੁਕਸਾਨ ਕਰ ਜਾਂਦੀ, ਪੂਰੀ ਗੱਲ ਸੁਣੀ ਜਾਏ ਤੇ ਕੁਛ ਪੱਲੇ ਪੈ ਜਾਂਦਾ। ਐਵੇਂ ਨਹੀਂ ਸਾਹਿਬਾਂ ਕਹਿ ਦਿੱਤਾ, ਉਹਨਾਂ ਦੇ ਸਾਹਮਣੇ ਪ੍ਰਮਾਣ ਸਨ। ਜਾਤੀ ਦਾ ਬ੍ਰਾਹਮਣ, ਚਾਰ ਵੇਦ ਸ਼ੇਸ਼ ਸ਼ਾਸਤਰਾਂ ਦਾ ਗਿਆਤਾ, ਜਿਹਨੂੰ ਦਹਿਸਰ ਕੇ ਆ ਰਾਵਣ, ਰਾਵਣ ਬ੍ਰਾਹਮਣ ਸੀ। ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਇੱਕ ਬੰਦੇ ਦਾ ਹੋਰ ਨਾਮ ਲੈਦੇ ਹਾਂ, ਇਹ ਚੋਣਵੇਂ ਬੰਦੇ ਮੈਂ ਨਾਂ ਲੈ ਰਹੇ ਹਾਂ, ਬਾਣੀ ਜਿਹੜੇ ਲਿਖੇ ਨੇ। ਅਜਾ ਮਲ ਰਾਜ ਪੰਡਤ ਸੀ ਔਰ ਵੇਦ ਪੜ੍ਹਨ ਵਾਲਾ, ਵੇਦਾਂ ਦਾ ਵਿਆਕਰਨ ਪੜ੍ਹਨ ਵਾਲਾ, ਚੰਗਾ ਗਿਆਤਾ, ਪਰ ਅਜਾ ਮਲ ਪਾਪੀ ਜਗ ਜਾਣ, ਛੋਟਾ ਮੋਟਾ ਪਾਪੀ ਨਹੀਂ, ਜਗਤ ਪ੍ਰਸਿੱਧ, ਕੋਈ ਪਾਪ ਛੱਡਿਆ ਨਹੀਂ। ਪਾਪ ਕਰਦਾ ਸੀ ਤੇ ਵੇਦ ਸਾਹਮਣੇ ਨਹੀਂ ਆਏ, ਵੇਦਾਂ ਉਹਨੂੰ ਰੋਕਿਆ ਕਿਉਂ ਨਹੀਂ ਵੀ ਨਾ ਕਰ? ਨਹੀਂ, ਅਸਲ ਵਿੱਚ ਦੋ ਹਿੱਸੇ ਬਣ ਜਾਂਦੇ ਨੇ, ਉਹ ਜਾਣਕਾਰੀ ਪਾਸੇ ਰਹਿ ਜਾਂਦੀ ਹੈ, ਕਰਮ ਦੇ ਵਿੱਚ ਸਹਾਇਤਾ ਨਹੀਂ ਕਰਦੀ। ਕਰਮ ਬੰਦਾ ਸੁਭਾਅ ਅਨੁਸਾਰ ਕਰ ਜਾਂਦਾ, ਕਿਰਤ ਅਨੁਸਾਰ ਕਰ ਜਾਂਦਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ। ਨਿਵਲ ਭੁੰਗਮ ਕੀ ਹੈ? ਨਿਓਲੀ ਕਰਮ ਹੈ ਕਿ ਪੇਟ ਨੂੰ ਪਾਣੀ ਨਾਲ ਭਰ ਲੈਣਾ ਤੇ ਫਿਰ ਸਾਹ ਬਾਹਰ ਕੱਢ ਦੇਣਾ। ਇਹ ਧਿਆਨ ਰੱਖਣਾ, ਜਿੰਨਾ ਥੋੜ੍ਹਾ ਬਹੁਤਾ ਅਭਿਆਸ ਕੀਤਾ ਨਾ, ਜੇ ਤੇ ਤੁਸੀਂ ਸਾਹ ਅੰਦਰ ਨੂੰ ਖਿੱਚ ਕੇ ਰੋਕ ਲਿਆ ਤੇ ਪੇਟ ਫੁੱਲ ਜਾਏਗਾ, ਤੇ ਜੇ ਬਾਹਰ ਨੂੰ ਕੱਢ ਦਿੱਤਾ ਤੇ ਪੇਟ ਸੁੰਕੜ ਜਾਏਗਾ। ਬਾਹਰ ਕੱਢ ਕੇ ਰੋਕੋਗੇ ਪੇਟ ਨਾਲ ਲੱਗ ਜਾਏਗਾ, ਪਰ ਜੇ ਸਾਹ ਅੰਦਰ ਨੂੰ ਰੋਕ ਲਿਆ ਫਿਰ ਪੇਟ ਫੁੱਲ ਜਾਏਗਾ। ਉਹ ਰੱਖ ਕੇ ਹੱਥ ਬੱਖੀਆਂ ਤੇ ਫਿਰ ਘੁਮਾਟਲੀਆਂ ਦਿੰਦੇ ਸਨ ਆਂਦਰਾਂ ਨੂੰ ਘੁਮਾਉਣਾ। ਧਰਮ ਦਾ ਤੇ ਇਹਦੇ ਨਾਲ ਕੋਈ ਸੰਬੰਧ ਨਹੀਂ, ਬਿਲਕੁਲ ਨਹੀਂ। ਐਕਸਰਸਾਈਜ਼ ਜ਼ਰੂਰ ਹੈ ਭਾਈ, ਇਹ ਇੱਕ ਕਸਰਤ ਆਖੀ ਜਾ ਸਕਦੀ। ਕਹਿੰਦੇ ਨੇ ਇਹ ਵੀ ਕਰ ਲਿਆ ਪਰ ਜੋੜ ਦਿੱਤਾ ਧਰਮ ਨਾਲ, ਇਹ ਕਰਨ ਨਾਲ ਰੱਬ ਮਿਲੇਗਾ, ਨਿਓਲੀ ਕਰਮ ਇਹਨੂੰ ਕਿਹਾ। ਦੂਸਰਾ ਕਹਿੰਦੇ ਨੇ ਭੁਜੰਗਮਾ ਨਾੜੀ ਕਲਪਤ ਨਾੜੀ, ਕੋਈ ਚੀਰ ਫਾੜ ਅੱਜ ਕੱਲ੍ਹ ਮੈਡੀਕਲ ਸਾਇੰਸ ਕਰੇ ਤੇ ਕੋਈ ਨਹੀਂ ਲੱਭਣੀ। ਕਹਿੰਦੇ ਨੇ ਸਾਡੀ ਰੀੜ ਦੀ ਹੱਡੀ ਦੇ ਥੱਲੇ ਇੱਕ ਲਾਈਟ ਦਾ ਪਿੱਲਰ ਹੈ, ਯਾਦ ਰੱਖਣਾ ਮਾਸ ਦਾ ਨਹੀਂ ਲਾਈਟ ਦਾ, ਉਸਦੇ ਆਲੇ ਦੁਆਲੇ ਸ਼ਕਤੀ ਕੁੰਡਲ ਮਾਰ ਕੇ ਬੈਠੇ ਹੈ। ਯੋਗ ਸਾਧਨਾ ਨਾਲ ਯੋਗੀ ਇਹਨੂੰ ਜਗਾਉਂਦਾ ਤੇ ਦਿਮਾਗ ਤੱਕ ਆ ਜਾਂਦੀ ਹੈ, ਦਸਮ ਦੁਆਰ ਤੱਕ। ਇੱਥੋਂ ਫਿਰ ਪ੍ਰਾਣਾਂ ਨੂੰ ਉੱਪਰ ਚੜਾਉਂਦਾ, ਅੰਮ੍ਰਿਤ ਚੜਦਾ। ਪੱਟਾਂ ਨੇ ਜ਼ਿਕਰ ਤੇ ਕੀਤਾ ਪਰ ਉਹ ਹੋਰ ਤਰ੍ਹਾਂ ਕੀਤਾ। ਉਹ ਕਹਿੰਦੇ ਨੇ ਸਾਨੂੰ ਤੇ ਕੁਛ ਵੀ ਨਹੀਂ ਕਰਨਾ ਪਿਆ, ਗੁਰੂ ਦੀ ਹਜ਼ੂਰੀ ਵਿੱਚ ਆਏ, ਸਿਫਤ ਨਾਲ ਜੁੜ ਗਏ। ਕੁੰਡਲ ਨੇ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ, ਸ੍ਰੀ ਗੁਰੂ ਸਾਹਿਬ ਸਭ ਉੱਪਰ। ਕੋਈ ਹੋਰ ਸਾਧਨ ਉੱਪਰ ਨਹੀਂ, ਮੇਰਾ ਗੁਰੂ ਸਾਰਿਆਂ ਤੋਂ ਉੱਪਰ ਹੈ। ਮਨ ਬਚ ਕਰਮ ਸੇਵੀਐ ਸੱਚਾ, ਕਹਿੰਦੇ ਨੇ ਸਾਡੀ ਕੁੰਡਲ ਨੇ ਕੀ ਹੈ, ਮਨ ਦੇ ਵੱਟ ਖੁੱਲ ਗਏ। ਮਨ ਜਿਹੜਾ ਸੀ ਉਹ ਉਲਝਿਆ ਸੀ, ਉਲਝੇ ਤਾਣੀ ਕਸ਼ਨਾ ਬਸਾਏ, ਤਾਣੀ ਸੁਲਝ ਗਈ ਔਰ ਸੰਗਤ ਵਿੱਚ ਆ ਕੇ ਸਾਨੂੰ ਮਾਰਗ ਮਿਲ ਗਿਆ। ਇਹ ਭੁਜੰਗਮਾ ਨਾੜੀ ਵੀ ਕਹਿੰਦੇ ਨੇ ਸਾਧਨ ਵਾਲਿਆਂ ਬੜਾ ਕੁਛ ਸਾਧ ਲਿਆ, ਪਰ ਹੋਇਆ ਕਿ ਅਗਲੀ ਪੰਕਤੀ ਸਰਵਣ ਕਰੋ ਜੀ।
ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਆਦਿਕ ਆਹੂ ਬੁੱਧ ਬਾਦੇ।
ਹੰਕਾਰ ਵਿੱਚ ਹੋਰ ਜ਼ਿਆਦਾ ਵੱਜ ਗਿਆ, ਪੰਜਾਂ ਨਾਲੋਂ ਸੰਗ ਤੇ ਟੁੱਟਾ ਕੋਈ ਨਾ। ਕੁਛ ਪੰਕਤੀਆਂ ਤੁਹਾਨੂੰ ਸੁਣਾ ਦੇ ਹਾਂ, ਉਮਰ ਤਾਪ ਗੇਰੀ ਕੇ ਬਸਤਰਾ ਪੂਣੀਆਂ ਤਪਾਉਣੀਆਂ ਗੈਰਕ ਬਸਤਰ ਪਹਿਨ ਲੈ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ਼ੋੜ ਪਰਦੇਸਾ ਅੜਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਾਣ ਫਰਾਏ ਹਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਣ ਤੇ ਚੋਕਾ ਬਣਤਾ ਛੋੜ ਬਦ ਨਦਰ ਪਰ ਨਾਰੇ ਵੇਸ ਨਾ ਪਾਈਐ ਮਹਾਂ ਦੁਖਿਆਰੀ ਬੋਲੇ ਨਾ ਹੀ ਹੋਏ ਬੈਠਾ ਮੋਨੀ ਅੰਤਰ ਕਲਪ ਹਵਾਈਆਂ ਜੋਨੀ ਅੰਦਰ ਤੇ ਕਲਪਨਾ ਬਾਹਰੋਂ ਚੁੱਪ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਚ ਐਸਾ ਕਹਾ ਕੇ ਕਹਿਣ ਲੱਗਾ ਜੀ ਵੇਦ ਵੀ ਪੜ੍ਹੇ ਯੋਗਾ ਬੜਾ ਕੀਤਾ ਪਯੰਗਮਾ ਨਾਰੀ ਮੈਂ ਜਗਾਈ ਹੈ ਛੇ ਚੱਕਰ ਵਿੰਨ ਲਏ ਨੇ ਬਹੁਤ ਕੁਛ ਕਰਦਾ ਰਿਹਾ ਸੁਥਰਾ ਜੀ ਸਵੇਖ ਰਹੇ ਸਨ ਚੰਗੀ ਤਰ੍ਹਾਂ ਕੋਲ ਆਸੇ ਪਾਸੇ ਫਿਰਦੇ ਤੇ ਸਤਿਗੁਰੂ ਵੀ ਤਾੜ ਗਏ ਕਿ ਹੁਣ ਇਹ ਸ਼ਰਾਰਤ ਜ਼ਰੂਰ ਕੋਈ ਨਾ ਕੋਈ ਕਰੇਗਾ ਆ ਕੇ ਕਹਿਣ ਲੱਗਾ ਯੋਗੀ ਸਾਹਿਬ ਇਹ ਦੱਸੋ ਕਿ ਆ ਸਵਾਹ ਕਿਉਂ ਪਿੰਡੋਂ ਨੂੰ ਮਲੀ ਹੋਈ ਹੈ ਕਹਿਣ ਲੱਗਾ ਮੂਰਖਾ ਇਹ ਸਵਾਹ ਨਹੀਂ ਹੁੰਦੀ ਬਬੂਤੀ ਹੁੰਦੀ ਹੈ ਕਹਿਣ ਲੱਗਾ ਚਲੋ ਮੈਂ ਤੇ ਇੰਨਾ ਹੀ ਕੋਈ ਸਮਝਿਆ ਪਰ ਇਹ ਕਿਉਂ ਮਲੀ ਹੈ ਕਹਿਣ ਲੱਗੇ ਤੈਨੂੰ ਨਹੀਂ ਪਤਾ ਇਹ ਬਬੂਤੀ ਜਿਹੜੀ ਹੈ ਗੁਰੂ ਨੇ ਸਾਨੂੰ ਦੱਸਿਆ ਕਿ ਇੰਜ ਮਲਿਆ ਘਰ ਸਰੀਰ ਇੱਕ ਤੇ ਬਚਿਆ ਰਹਿੰਦਾ ਸਰਦੀ ਗਰਮੀ ਤੋਂ ਦੂਸਰਾ ਇੱਕ ਪ੍ਰਤੀਕ ਆ ਕਹਿਣ ਲੱਗੇ ਉਹ ਕਿ ਇਹ ਸਵਾਹ ਨਿੱਤ ਯਾਦ ਕਰਾਉਂਦੀ ਹੈ ਕਿ ਅੰਤ ਇੱਕ ਦਿਨ ਸੰਸਕਾਰ ਹੋਣਾ ਤੇ ਤੂੰ ਸਵਾਹ ਹੋ ਜਾਣਾ ਇੱਕ ਦਿਨ ਤੂੰ ਸਵਾਹ ਹੋ ਜਾਣਾ ਸ਼ਾਰ ਹੋ ਜਾਣਾ ਯਾਦ ਕਰਾਉਂਦੀ ਹੈ ਸੁਥਰਾ ਜੀ ਉਂਗਲਾਂ ਨਾਲ ਛੇੜਨ ਲੱਗ ਪਿਆ ਉਹਨੂੰ ਆ ਗਿਆ ਗੁੱਸਾ ਉਹਨੇ ਮਤੈਰ ਚੁੱਕ ਲਿਆ ਆਸੇ ਪਾਸੇ ਦੌੜੇ ਮਗਰ ਮਗਰ ਸਤਿਗੁਰੂ ਨੇ ਇਸ਼ਾਰਾ ਕੀਤਾ ਕਹਿਣ ਲੱਗੇ ਸੁਥਰਾ ਜੀ ਠਹਿਰ ਜਾਓ ਤੇ ਸੰਤਾਂ ਨੂੰ ਆਖਿਆ ਮਹਾਰਾਜ ਬੈਠ ਜਾਓ ਬੈਠੋ ਕਹਿਣ ਲੱਗੇ ਜੀ ਇਹਨੇ ਬੜਾ ਪਰੇਸ਼ਾਨ ਕੀਤਾ ਕਹਿਣ ਲੱਗੇ ਇਹਨੇ ਤੇ ਕੁੰਡਲ ਦੀ ਕੋਈ ਨਹੀਂ ਜਗਾਈ ਘੱਟੋ ਘੱਟ ਤੁਹਾਡੀ ਤੇ ਜਾਗੀ ਸੀ ਤੁਸੀਂ ਤੇ ਛੇ ਚੱਕਰ ਬੰਨੇ ਤੁਸੀਂ ਤੇ ਸਮਾਧੀਆਂ ਲਾਈਆਂ ਇਹ ਤੇ ਹੈ ਹੀ ਇਹੋ ਜਿਹਾ ਤੁਸੀਂ ਗੁੱਸੇ 'ਚ ਕਿਉਂ ਆ ਗਏ ਕਿਉਂ ਸੁਥਰਿਆ ਸੰਤਾਂ ਨੂੰ ਕਿਉਂ ਪਰੇਸ਼ਾਨ ਕੀਤਾ ਕਹਿਣ ਲੱਗਾ ਮਹਾਰਾਜ ਪਰੇਸ਼ਾਨ ਕੋਈ ਨਹੀਂ ਮੈਂ ਤੇ ਵੇਖ ਰਿਹਾ ਸਾਂ ਕਿ ਸਵਾਹ ਹੀ ਸਵਾਹ ਹੈ ਕਿ ਵਿੱਚ ਅੱਗ ਵੀ ਥੋੜ੍ਹੀ ਬਹੁਤੀ ਹੈ ਅੰਦਰ ਤੇ ਭਾਂਬੜ ਹੀ ਮੱਚ ਰਹੇ ਨੇ ਸਵਾਹ ਤੇ ਬਾਹਰ ਬਾਹਰ ਹੀ ਸੀ ਬਸ ਗਈ ਇਹਦੀ ਕੁੰਡਲ ਨਹੀਂ ਇਹ ਜੋ ਕੁਝ ਇਹਨੇ ਕੀਤਾ ਇੱਕ ਕੌਡੀ ਮੁੱਲ ਨਹੀਂ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਉਥਾ ਬੰਦੇ ਸ਼ਾਰ ਹੋ ਜਾਣਾ ਕਦੀ ਸਵਾਹ ਵੀ ਕਿਸੇ ਨਾਲ ਲੜਦੇ ਵੇਖੇ ਹੈ ਕਦੀ ਸਵਾਹ ਵੀ ਹੰਕਾਰ ਕਰਦੇ ਵੇਖੇ ਹੈ ਪ੍ਰਤੀਕ ਰਹਿ ਗਾ ਪ੍ਰਤੀਕ ਢੋਂਦੇ ਰਹਿ ਗਾ ਭਾਵ ਉਹਨਾਂ ਦੇ ਸਾਰੇ ਉੱਡ ਗਏ ਕਹਿੰਦੇ ਨੇ ਹੰਕਾਰ ਵਿੱਚ ਜ਼ਿਆਦਾ ਵੱਜ ਗਏ ਹਾਂਜੀ
ਪਿਆਰੇ ਇਨ ਬਿਦ ਮਿਲਣ ਨਾ ਜਾਈ
ਹੁੰਦਾ ਢੰਗ ਤਰੀਕਾ ਇਹਨਾਂ ਵਿਧੀਆਂ ਨਾਲ ਇਹਨਾਂ ਤਰੀਕਿਆਂ ਨਾਲ ਇਹਨਾਂ ਢੰਗਾਂ ਨਾਲ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ
ਮੈਂ ਕੀਏ ਕਰਮ ਅਨੇਕਾ
ਮੈਂ ਵੇਖੇ ਨੇ ਮੈਂ ਗਵਾ ਹਾਂ ਮੇਰੇ ਵੇਖਦੇ ਹਾਂ ਬਹੁਤ ਕੁਛ ਹੋਇਆ ਅਨੇਕਾਂ ਕਰਮ ਜਿਹੜੇ ਨੇ ਇਹਨਾਂ ਦਾ ਮੇਰਾ ਅਨੁਭਵ ਹੈ
ਹਾਰ ਪਰਿਉ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ
ਮੈਂ ਤੇ ਹਾਰ ਕੇ ਸਵਾਮੀ ਦੇ ਦਰ ਪੈ ਗਿਆ ਕਹਿ ਕੌਣ ਰਿਹਾ ਤੇਰੋ ਸੇਵਕੇ ਰੰਗ ਮਾਤਾ ਜਿਹੜਾ ਹੁਣ ਪਹੁੰਚ ਗਿਆ ਵਿਵੇਕ ਬੁੱਧ ਜਿਸ ਨੂੰ ਮਿਲ ਗਈ ਕਹਿੰਦੇ ਨੇ ਦਾਤਾ ਹਾਰ ਕੇ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਇੱਕ ਸ਼ਬਦ ਤੁਹਾਡੇ ਸਾਹਮਣੇ ਹੋਰ ਰੱਖਦੇ ਹਾਂ ਕਿ ਨਹੀਂ ਕੀਆ ਪ੍ਰਵਿਰਤ ਪਸਾਰਾ ਕਿ ਨਹੀਂ ਕੀਆ ਪੂਜਾ ਵਿਸਤਾਰਾ ਕਿ ਨਹੀਂ ਨਿਵਲ ਬੋਂਗਮ ਸਾਧੇ ਮੋਹ ਦੀਨ ਹਰ ਹਰ ਅਰਾਧੇ ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ ਕਿ ਨਹੀਂ ਗ੍ਰਹਿ ਤਜ ਵਨਖੰਡ ਪਾਇਆ ਕਿ ਨਹੀਂ ਮੋਹਣ ਅਵਧੂਤ ਸਦਾਇਆ ਕੋਈ ਕਹਿ ਤਹੋ ਅਨਨ ਭਗਵਤੇ ਮੋਹ ਦੀਨ ਹਰ ਹਰ ਉੱਟ ਲੇਤੇ ਕਿ ਨਹੀਂ ਘੂੰਗਰ ਨਿਰਤ ਕਰਾਈ ਘੁੰਗਰੂ ਬੰਨਿਆ ਤੇ ਨੱਚੇ ਕਿ ਨਹੀਂ ਵਰਤਨੇ ਮਾਲਾ ਪਾਈ ਕਿ ਨਹੀਂ ਤਿਲਕ ਗੋਪੀ ਚੰਦਨ ਲਾਇਆ ਗੋਪੀ ਚੰਦਨ ਕੀ ਹੈ ਕ੍ਰਿਸ਼ਨ ਜੀ ਨੇ ਜਿੱਥੇ ਸਰੀਰ ਛੱਡਿਆ ਸੀ ਉੱਥੇ ਫਿਰ ਕਹਿੰਦੇ ਨੇ ਗੋਪੀਆਂ ਨੇ ਵੀ ਆਪਣੇ ਸਰੀਰ ਛੱਡੇ ਅਤੇ ਉਹ ਤਲਾਬ ਬਣਿਆ ਉਹਦਾ ਨਾਂ ਸੀ ਗੋਪੀ ਚੰਦ ਨੂੰ ਉੱਥੋਂ ਦੀ ਮਿੱਟੀ ਲਿਆ ਕੇ ਸਾਧੂ ਤਿਲਕ ਲਾਉਂਦੇ ਸਨ ਗੋਪੀ ਚੰਦਨ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹ ਦੀਨ ਹਰ 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 ਧਿਆਇਆ ਕੋਈ ਚਤਰ ਕਹਾਵੈ ਪੰਡਤ ਕੋ ਖਟ ਕਰਮ ਸਹਿਤ ਸਿਉ ਮੰਡਤ ਕੋਈ ਕਰੇ ਆਚਾਰ ਸੋ ਕਰਨੀ ਮੋਹ ਦੀਨ ਹਰ 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 ਸਰਨੀ ਕਿਨਹੀ ਸਿੱਧ ਬਹੁ ਚੇਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹ ਦੀਨ ਹਰ 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 ਸੇਵਾ ਸਗਲੇ ਕਰਮ ਧਰਮ ਜੁਗ ਸੋਧੇ ਵਿਨ ਨਾਮੈ ਮੰਨਾ ਪ੍ਰਬੋਧੇ ਮਾਰੇ ਕੀ ਹੈ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੋਝੇ ਕ੍ਰਿਸ਼ਨ ਮਹਾਸੀਤ ਲਾਇਆ ਇੱਥੇ ਤੇ ਕਿਹਾ ਦਾਤਾ ਵਿਵੇਕ ਬੁੱਧ ਮੈਨੂੰ ਦੇ ਦਿਓ ਹਾਰ ਕੇ ਤੁਹਾਡੇ ਦਰ ਤੇ ਡਿੱਗ ਪਿਆ ਹਾਂ
ਮੋਨ ਪਹਿਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ
ਅਨੇਕਾਂ ਨੇ ਸੋਚ ਲਿਆ ਜੇ ਅਸੀਂ ਤਾਪੀ ਕਰਨਾ ਕੰਮ ਕਰਨਾ ਕੋਈ ਨਹੀਂ ਤੇ ਫਿਰ ਲੋੜਾਂ ਵੀ ਘਟਾਓ ਐਵੇਂ ਘਰ ਘਰ ਜਾ ਕੇ ਮੰਗਦੇ ਰਹਾਂਗੇ ਸਮਾਜ ਵਿੱਚ ਤੇ ਚਲੋ ਤਨ ਕੱਜ ਕੇ ਤੁਰਨਾ ਪੈਂਦਾ ਇੱਥੇ ਜੰਗਲ ਵਿੱਚ ਕੀ ਲੋੜ ਹੈ ਨਗਨ ਰਹਿ ਲਓ ਜਾਂ ਵੱਧ ਤੋਂ ਵੱਧ ਇੱਕ ਕੁਪੀਣ ਲੰਗੋਟੀ ਪਹਿਨ ਲਓ ਇੱਥੋਂ ਹੀ ਕੰਧ ਮੋਲ ਚੁਣ ਕੇ ਖਾ ਲਓ ਔਰ ਬਰਤਨ ਰੱਖਣ ਕੁਛ ਤੇ ਚਿੱਪੀ ਰੱਖਦੇ ਸਨ ਇੱਕ ਮੰਡਲ ਪਰ ਕੁਛ ਐਸੇ ਸਨ ਉਹਨਾਂ ਉਹ ਵੀ ਸੁੱਟ ਦਿੱਤਾ ਉਹਨਾਂ ਕਿਹਾ ਨਹੀਂ ਕਰ ਕਰ ਦਾ ਅਰਥ ਹੈ ਹੱਥ ਅੱਜ ਵੀ ਸਾਧੂ ਤੁਹਾਨੂੰ ਮਿਲਣਗੇ ਮੈਂ ਇਸ਼ਤਿਹਾਰ ਲੱਗੇ ਵੇਖੇ ਨੇ ਕਰ ਪਾਤਰੀ ਜੀ ਮਹਾਰਾਜ ਆ ਰਹੇ ਨੇ ਤੇ ਉਹਨਾਂ ਦਾ ਜਲੂਸ ਨਿਕਲੇਗਾ ਹਾਥੀ ਤੇ ਕਰ ਪਾਤਰੀ ਹੁਣ ਕਰ ਪਾਤਰੀ ਦਾ ਅਰਥ ਕੀ ਹੈ ਜਿਹੜਾ ਹੱਥਾਂ 'ਚ ਪਾਣੀ ਪੀਂਦਾ ਤੇ ਹੱਥਾਂ ਵਿੱਚ ਹੀ ਪ੍ਰਸ਼ਾਦਾ ਛਕਦਾ ਸੋਚਦਾ ਘਰ ਪਾਤਰੀ ਤੇ ਅਸੀਂ ਵੀ ਰਹੇ ਹਾਂ ਬਹੁਤ ਵਾਰੀ ਲੰਗਰ ਹੁੰਦੇ ਸਨ ਅੱਜ ਤੋਂ 50 ਸਾਲ ਪਹਿਲੇ ਦੀਆਂ ਮੈਨੂੰ ਗੱਲਾਂ ਯਾਦ ਨੇ ਆਮ ਕਰਕੇ ਦੋ ਦੋ ਪ੍ਰਸ਼ਾਦੇ ਹੱਥਾਂ ਤੇ ਮਿਲਣੇ ਦਾਲ ਵੀ ਉੱਪਰ ਹੀ ਪ੍ਰਸ਼ਾਦਿਆਂ ਦੇ ਪਾ ਦੇਣੀ ਤੇ ਛਕ ਲੈਣੀ ਸਾਰੇ ਹੀ ਘਰ ਪਾਤਰੀ ਹੱਥਾਂ ਨਾਲ ਬੁੱਕਾਂ ਨਾਲ ਜਾ ਕੇ ਪਾਣੀ ਪੀ ਲੈਣ ਨਹੀਂ ਭਾਂਡਾ ਤੇ ਇਹ ਕਿਹੜੀ ਵਡਿਆਈ ਵਾਲੀ ਗੱਲ ਹੈ ਜੀ ਮੈਂ ਭਾਂਡੇ ਵਿੱਚ ਨਹੀਂ ਖਾਂਦਾ ਤੇ ਮੈਂ ਬਹੁਤ ਵੱਡਾ ਦੂਸਰਿਆਂ ਨਾਲੋਂ ਸਾਧੂ ਬਣ ਗਏ ਮੋਨ ਪਾਇਆ ਮੂਲ ਜਲੋਸ ਜ਼ਿਆਦਾ ਨਹੀਂ ਬੋਲਣਾ ਚਾਹੀਦਾ ਸਿਆਣੇ ਕਹਿੰਦੇ ਨੇ ਬਹੁਤ ਪੁਆੜੇ ਜ਼ੁਬਾਨ ਨੇ ਪਾਏ ਨੇ ਜੇ ਨਾ ਨਾ ਬੋਲਦੇ ਇੰਨਾ ਤੇ ਇੰਨਾ ਨਾ ਵਧਾਉਣ ਵੱਧਦਾ ਜੇ ਤਿੰਨਾਂ ਸ਼ਬਦਾਂ ਨਾਲ ਕੰਮ ਚੱਲ ਜਾਏ ਤੇ ਚੌਥਾ ਨਾ ਬੋਲੋ ਇੰਨੇ ਨਾਲ ਹੀ ਚਲਾ ਲਓ ਵਿਅਰਥ ਨਾ ਬੋਲੋ ਪਰ ਇਹਦਾ ਵੀ ਭਾਵ ਨਹੀਂ ਕਿ ਚੁੱਪ ਹੀ ਹੋ ਜਾਓ ਜੀ ਮੈਂ ਤੇ ਬੋਲਦਾ ਹੀ ਨਹੀਂ ਬੋਲਣਾ ਸਲੇਟਾਂ ਤੇ ਲਿਖ ਲਿਖ ਕੇ ਗੱਲਾਂ ਕਰਨੀਆਂ ਮੈਂ ਬੋਲਦਾ ਹੀ ਨਹੀਂ ਸਤਿਗੁਰੂ ਕਹਿੰਦੇ ਨਹੀਂ ਨਹੀਂ ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਬੋਲਣ ਵੇਲੇ ਬੋਲ ਚੁੱਪ ਕਰਨ ਵੇਲੇ ਚੁੱਪ ਕਰੋ ਬੜੀ ਭਾਵਪੂਰ ਤੇ ਕਥਾ ਮੁਰਸ਼ਦ ਨੇ ਚਾਰ ਮੁਰੀਦ ਬਿਠਾ ਦਿੱਤੇ ਬੱਚੇ ਕਹਿਣ ਲੱਗਾ ਉਹ 2 ਘੰਟੇ ਚੁੱਪ ਕਰਕੇ ਬੈਠੋ ਫਿਰ ਤੁਹਾਨੂੰ ਰੱਬ ਦੀ ਗੱਲ ਸੁਣਾਵਾਂਗਾ 2 ਘੰਟੇ ਸਿਆਣੇ ਨਹੀਂ ਬੈਠਦੇ ਬੱਚੇ ਕੀ ਬੈਠਣ ਥੋੜ੍ਹਾ ਹੀ ਟਾਈਮ ਬਤੀਤ ਹੋਇਆ ਕਹਿਣ ਲੱਗਾ ਦੀਵਾ ਜਗਾ ਦਿਆਂ ਦੂਜਾ ਕਹਿਣ ਲੱਗਾ ਮੁਰਸ਼ਦ ਨੇ ਰੋਕਿਆ ਸੀ ਤੂੰ ਬੋਲਿਆ ਕਿਉਂ ਹੈ ਤੀਸਰਾ ਕਹਿਣ ਲੱਗਾ ਮੈਂ ਜਾ ਕੇ ਦੱਸਣਾ 2 ਬੋਲ ਪਏ ਨੇ ਤੇ ਚੌਥਾ ਕਹਿਣ ਲੱਗਾ ਤੁਹਾਡੇ ਨਾਲੋਂ ਮੈਂ ਹੀ ਚੰਗਾ ਜਿਹੜਾ ਅਜੇ ਤੱਕ ਨਹੀਂ ਬੋਲਿਆ ਰਹਿ ਕਿਹੜਾ ਗਏ ਆ ਸਾਰੇ ਬੋਲ ਗਏ ਬੰਦਾ ਤੇ ਗੱਲਾਂ ਨਾਲ ਭਰਿਆ ਪਿਆ ਸਿਆਣਿਆਂ ਨੇ ਇਸੇ ਵਾਸਤੇ ਨਾ ਮੈਨੂੰ ਜਾਪਦਾ ਢੰਗ ਹੀ ਹੋਵੇਗਾ ਵੀ ਘੰਟਾ ਚੁੱਪ ਕਰਕੇ ਬੈਠੋ ਪਰ ਕਰਦਿਆਂ ਕਰਦਿਆਂ ਇੱਥੇ ਤੱਕ ਆ ਗਈ ਮੋਨ ਵਰਤ ਜੀ 12 ਸਾਲ ਦਾ ਕੋਈ ਮੋਨੀ ਹੈ ਸਾਹਿਬ ਕਹਿੰਦੇ ਨੇ ਇਸ ਨਾਲ ਕੀ ਹੋ ਗਿਆ ਚੁੱਪੇ ਚੁੱਪ ਨਾ ਹੋਵੇ ਜ਼ੁਬਾਨ ਤੋਂ ਚੁੱਪ ਕੀਤਿਆਂ ਮਨ ਤੇ ਚੁੱਪ ਨਹੀਂ ਕਰਦਾ ਇਹ ਤੇ ਕਲਪਦਾ ਪਿਆ ਗੱਲ ਤੇ ਮੰਨਦੀ ਹੈ ਜੋ ਕੁਛ ਕੀਆ ਸੋ ਮਨ ਕੀਆ ਮੂੰਡਾ ਮੂੰਡਿਆ ਦਾ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ ਕਹਿੰਦੇ ਨੇ ਮੋਨ ਵਹਿਓ ਕਰ ਪਾਤੀ ਰਹਿਓ ਨਗਨ ਫਿਰਿਓ ਬਣ ਮਾਈ ਹੱਥਾਂ ਤੇ ਖਾ ਲਿਆ ਤੇ ਜੰਗਲ ਚ ਨੰਗਾ ਫਿਰਦਾ ਰਹੇ। ਨਗਨ ਫਿਰਤ ਜੋ ਪਾਈਐ ਜੋਗ, ਨੰਗੇ ਫਿਰਿਆ ਜੇ ਜੋਗ ਮਿਲੇ। ਕਬੀਰ ਸਾਹਿਬ ਕਹਿੰਦੇ ਨੇ ਜਿੰਨੇ ਹਰਨ ਨੇ ਇਹ ਕਿਹੜੇ ਸੂਟ ਪਾ ਕੇ ਫਿਰਦੇ ਪਏ ਨੇ, ਇਹਦੇ ਸਾਰੇ ਮੁਕਤ ਹੋ ਜਾਣੇ ਚਾਹੀਦੇ ਨੇ। ਬਣ ਕਾ ਮਿਰਗ ਮੁਕਤ ਸਭ ਹੋ, ਚਮੜਾ ਬੱਧਿਆ ਕਿਆ ਨਾਗੇ ਕਿਆ ਬੰਧੇ ਚਾਮ, ਜਬ ਨਹੀਂ ਚੀਨ ਸੇ ਆਤਮ ਰਾਮ। ਕਈਆਂ ਨੇ ਕਿਹਾ ਮੂੰਡ ਮੁੜਾਇਆ ਰੱਬ ਮਿਲਦਾ, ਉਹ ਕਹਿੰਦੇ ਨੇ ਫਿਰ ਭੇਡਾਂ ਮੁਕਤ ਹੋ ਜਾਣੀਆਂ ਚਾਹੀਦੀਆਂ। ਮੂੰਡ ਮੁੜਾਇਆ ਜੋ ਸਿੱਧ ਪਾਏ, ਮੁਕਤੀ ਭੇਡ ਨਾ ਗਈਆ ਕਾਏ। ਜਤੀ ਰਹਿਣਾ ਚਾਹੀਦਾ, ਸ਼ਾਦੀ ਨਾ ਕਰਾਏ, ਕਹਿੰਦੇ ਨੇ ਜਿੰਨੇ ਹੀਜੜੇ ਨੇ ਸਭ ਮੁਕਤ ਹੋਣੇ ਚਾਹੀਦੇ। ਬਿੰਦ ਰਾਖ ਜੋ ਤਰੀਏ ਭਾਏ, ਖੁਸਰੇ ਕਿਉਂ ਨਾ ਪਰਮਗਤ ਪਾਏ। ਕਹਿਤ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਨਾਮ ਤੋਂ ਬਿਨਾਂ ਮੁਕਤੀ ਨਹੀਂ, ਨਾਮ ਤੋਂ ਬਿੰਦਾ ਬੰਧਨ ਨਹੀਂ ਟੁੱਟਦੇ। ਇੱਥੇ ਫਰਮਾਇਆ ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾ ਜਿਸ ਨਰ ਕੇ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਐਸਾ ਕੋਈ ਜੋ ਦੁਬਦਾ ਮਾਰ ਗਵਾ ਹੋਵੇ, ਇਸੇ ਮਾਰ ਰਾਜ ਜੋ ਕਮਾਵੇ। ਇਸ ਦੁਬਦਾ ਘਰ ਬਹੁਤੇ ਗੱਲ, ਰਾਮ ਭਗਤ ਸਦਾ ਸੁਖਲ। ਤਟ ਤਟ ਹੁੰਦਾ ਕਿਨਾਰਾ, ਤੀਰਥਾਂ ਦੇ ਕਿਨਾਰੇ ਸਾਰੀ ਧਰਤੀ ਤੇ ਭਟਕ ਲਿਆ, ਭਰਮ ਲਿਆ, ਦੁਬਦਾ ਤਾਂ ਵੀ ਦੁਬਦਾ ਤੋਂ ਛੁਟਕਾਰਾ ਨਹੀਂ ਹੋਇਆ, ਇਹਨੇ ਨਹੀਂ ਛੱਡਿਆ, ਦੁਬਦਾ ਮਨ ਵਿੱਚ ਬਣੇ ਹੀ ਰਹੇ।
ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ।
ਮਨ ਚ ਕਾਮਨਾ ਬਣੇ ਕਿ ਘਰ ਛੱਡ ਦਈਏ, ਵੇਚ ਵੱਟ ਕੇ ਤੇ ਤੀਰਥ ਦੇ ਕਿਨਾਰੇ ਜਾ ਕੇ ਘਰ ਲੈ ਲਈਏ, ਉੱਥੇ ਜਾ ਕੇ ਰਹੀਏ। ਕੁਛ ਮਿੱਤਰਾਂ ਨੂੰ ਮੈਂ ਜਾਣਨਾ ਜਿਹੜੇ ਵੇਚ ਵੱਟ ਕੇ ਚਲੇ ਗਏ, ਕਿਹਾ ਜਾ ਕੇ ਹਰਿਦੁਆਰ ਹੀ ਰਹਿਣਾ, ਮਿਲੇ ਵੀ ਉੱਥੇ। ਕਾਂਸ਼ੀ ਕੋ ਚਲਾ ਜਾਏ, ਹੋਰ ਤੀਰਥ ਤੇ ਚਲਾ ਜਾਏ, ਮਨ ਦੀ ਇਹ ਕਾਮਨਾ ਬਣੇ ਉੱਥੇ ਵਸੇ ਤੇ ਫਿਰ ਇੱਥੇ ਹੀ ਬਸ ਨਹੀਂ। ਪਰਮ ਭੁਲੇਖਿਆਂ ਚ ਪੈ ਕੇ ਬੰਦਾ ਵਿਚਾਰਾ ਕਿੱਥੇ ਕਿੱਥੇ ਨਹੀਂ ਭਟਕਿਆ। ਅਕਾਲ ਪੁਰਖ ਦੀ ਕਿਰਪਾ ਕਰੇ, ਗੁਰੂ ਮਿਲੇ ਤੇ ਸਿੱਧਾ ਮਾਰਗ ਦੇਵੇ, ਨਹੀਂ ਤੇ ਬੰਦੇ ਦੀ ਤੇ ਕੋਈ ਵਸ ਦੀ ਗੱਲ ਨਹੀਂ। ਆ ਬਚਨ ਹੁਣ ਜਰਾ ਇਹਦੇ ਅਰਥ ਸੁਣੋ ਤੇ ਪਤਾ ਲੱਗੇਗਾ ਕਿ ਹੁੰਦਾ ਕੀ ਰਿਹਾ। ਇੱਕ ਆਰਾ ਸੀ, ਹੁਣ ਆਰਾ ਤੇ ਲੋਹੇ ਦਾ ਹੀ ਸੀ, ਪਰ ਬ੍ਰਾਹਮਣਾਂ ਨੇ ਉਹਦੇ ਨਾਲ ਜੋੜ ਦਿੱਤਾ, ਮਾਮੂਲੀ ਆਰਾ ਨਹੀਂ ਜੇ, ਇਹ ਸ਼ਿਵਜੀ ਦਾ ਆਰਾ। ਹੁਣ ਕੌਣ ਪੁੱਛਣ ਵਾਲਾ ਹੋਵੇ ਵੀ ਸ਼ਿਵਜੀ ਆਰੇ ਚਲਾਉਂਦਾ ਸੀ, ਇਹ ਸ਼ਿਵਜੀ ਦਾ ਆਰਾ। ਇਹਦੇ ਨਾਲ ਜਿਹੜਾ ਚੀਰਿਆ ਜਾਏਗਾ ਮੁਕਤ ਹੋ ਜਾਏਗਾ, ਪਰ ਨਿਰੀ ਇੱਥੇ ਬਸ ਨਹੀਂ। ਆਰਾ ਸ਼ਿਵਜੀ ਦਾ ਤੇ ਇਹਦੇ ਥੱਲੇ ਬਹਿਣ ਤੋਂ ਪਹਿਲੇ ਜੋ ਕੁਛ ਕੋਲ ਹੈ ਸਭ ਕੁਛ ਦਾਨ ਕਰਨਾ ਪਵੇਗਾ, ਔਰ ਦਾਨ ਵੀ ਬ੍ਰਾਹਮਣਾਂ ਨੂੰ, ਛਤਰੀ ਨੂੰ ਕਰੋਗੇ ਨਹੀਂ ਲੱਗੇਗਾ, ਵੈਸ਼ ਨੂੰ ਕਰੋਗੇ ਨਹੀਂ, ਸ਼ੂਦਰ ਨੂੰ ਬਿਲਕੁਲ ਹੀ ਨਹੀਂ ਲੱਗੇਗਾ, ਬ੍ਰਾਹਮਣ ਨੂੰ। ਤੇ ਦਾਨ ਕੀ ਕਰਨਾ? ਬੱਚੇ ਦਾਨ, ਪਤਨੀ ਦਾਨ। ਸਾਡੇ ਦੇਸ਼ ਵਿੱਚ ਆਉਣਾ ਇੱਕ ਸ਼ਬਦ, ਜਿੰਨੀ ਛੇਤੀ ਖਤਮ ਹੋ ਜਾਏ ਦੇਸ਼ ਦੇ ਚੰਗੇ ਭਾਗ ਹੋਣਗੇ। ਉਹ ਕਿਹੜਾ ਪਤਾ ਨਹੀਂ, ਕਿਹੜੇ ਦਿਨ ਸਮਝ ਆਏਗੀ ਇਹਨਾਂ ਗੱਲਾਂ ਨੂੰ। ਕੰਨਿਆ ਦਾਨ, ਕਈ ਭੋਲੇ ਭਾਲੇ ਅੱਜ ਵੀ ਕਹਿ ਦਿੰਦੇ ਨੇ ਜੀ ਕੰਨਿਆ ਦਾਨ। ਦਾਨ ਕੀਤਾ ਜਾਂਦਾ ਕਿਸੇ ਚੀਜ਼ ਨੂੰ, ਕੰਨਿਆ ਕੋਈ ਵਸਤੂ ਹੈ ਕਿ ਜਿਹਨੂੰ ਮਰਜ਼ੀ ਦਾਨ ਕਰ ਦਿਓ। ਜੀਵਨ ਇਸ ਤਰ੍ਹਾਂ ਦਾਨ ਨਹੀਂ ਕੀਤਾ ਜਾਂਦਾ। ਗੁਰੂ ਸਾਹਿਬ ਨੇ ਤੇ ਸਾਥ ਜੋੜਿਆ ਉਹਨਾਂ ਤੇ, ਏਕ ਜੋਤ ਦੇ ਮੂਰਤੀ ਧਨ ਪਰ ਕਹੀਏ ਸੋਏ। ਗੁਰਮਤ ਵਿੱਚ ਕੰਨਿਆ ਦਾਨ ਵਰਗਾ ਸ਼ਬਦ ਕਿਤੇ ਨਹੀਂ, ਕਿਤੇ ਭੁੱਲ ਕੇ ਨਾ ਕਹਿ ਦੇਣਾ ਜੀ ਇਹਨਾਂ ਕੰਨਿਆ ਦਾਨ ਕੀਤੇ ਹੈ। ਨਹੀਂ, ਦਾਨ ਕੀਤਾ ਜਾਂਦਾ ਸੀ ਪਦਾਰਥਾਂ ਦਾ। ਕੰਨਿਆ ਦਾਨ ਸ਼ਬਦ ਗੁਰਮਤ ਵਿੱਚ ਬਿਲਕੁਲ ਨਹੀਂ, ਪਰ ਹੈ ਸੀ। ਧੀਆਂ ਪੰਜ ਪੰਜ ਸਾਲ ਦੀਆਂ ਹੋਣੀਆਂ ਮੰਦਰੇ ਚੜ੍ਹਾ ਦੇਣੇ, ਬੱਚੇ ਚੜ੍ਹਾ ਦੇਣੇ, ਇਸਤਰੀਆਂ ਚੜ੍ਹਾ ਦੇਣੀਆਂ, ਔਰ ਫਿਰ ਜਿੰਨਾ ਸੋਨਾ ਹੈ ਉਹ ਸਾਰਾ ਪਹਿਣਾ ਆ ਕੇ। ਇੱਥੇ ਹੁਣ ਜਿਹੜੇ ਸ਼ਬਦ ਲਿਖੇ ਨੇ ਉਹਨਾਂ ਵੱਲ ਧਿਆਨ ਦਿਓ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਰਾਏ। ਮਨ ਕੀ ਮੈਲ ਨਾ ਉਤਰੇ, ਵਿੱਚ ਜੇ ਲੱਖ ਯਤਨ ਕਰਾਏ। ਉਸ ਬੰਦੇ ਨੂੰ ਕੀ ਕਰਨਾ, ਗੋਇਆ ਮਿੱਟੇ ਮਲ ਕੇ ਚੰਗੀ ਤਰ੍ਹਾਂ ਬਿਲਕੁਲ ਨਗਨ ਕਰਕੇ ਸਾਰੀ ਕਾਂਸ਼ੀ ਚ ਉਹਦਾ ਜਲੂਸ ਕੱਢਣਾ। ਨਸ਼ੇ ਉਹਨੂੰ ਪੰਜ ਚਾਰ ਮਿਲਾ ਕੇ ਪਾਇਆ ਜਾਂਦੇ ਸੀ, ਉਹਨੂੰ ਪਾਗਲਾਂ ਵਾਂਗੂ ਝੂਮਦਾ ਤੁਰਿਆ ਜਾਂਦਾ ਸੀ, ਫਿਰ ਆਰੇ ਥੱਲੇ ਬਿਠਾਉਣਾ, ਸਭ ਕੁਝ ਲਿਖਾ ਲੈਣਾ, ਜ਼ਮੀਨ ਵੀ ਦਾਨ, ਪਰਿਵਾਰ ਦਾਨ, ਸਰਬੰਸ ਦਾਨ, ਆਰੇ ਨਾਲ ਚੀਰ ਕੇ ਉਹਦਾ ਦੁਫਾੜ ਕਰ ਦੇਣਾ, ਕੋਲ ਢੋਲ ਵਜਾ ਦੇਣਾ ਕਿ ਜੇ ਰੋਵੇ ਵੀ ਚੀਖੇ ਤੇ ਉਹਦੀ ਆਵਾਜ਼ ਜਿਹੜੀ ਆਏ ਕੋਈ ਨਾ। ਸਾਹਿਬ ਜੀ ਕਹਿੰਦੇ ਨੇ ਮਾਰੇ ਨਾਲ ਮਨ ਦਾ ਕੀ ਤਵਲਕੇ ਭਾਈ, ਮਨ ਕੀ ਮੈਲ ਨਾ ਉਤਰੇ ਬਿਦ ਜੇ ਲੱਖ ਯਤਨ ਕਾ। ਲੱਖ ਸ਼ਬਦ ਬਹੁ ਵਚਾਣਾ, ਕੱਖਾ ਮੁਕਤਾ ਲੱਖਾਂ ਹੈ, ਐਸੇ ਯਤਨ ਲੱਖਾਂ ਕੀਤੇ ਜਾਣ ਕੋਈ ਚੀਰਿਆ ਵੀ ਜਾਏ। ਭਾਈ ਮਤੀ ਦਾਸ ਦਾ ਆਰਾ ਤੇ ਉਹ ਆਰਾ ਬਿਲਕੁਲ ਵੱਖਰੇ ਵੱਖਰੇ। ਸ਼ਹਾਦਤ ਲਈ ਆਰਾ ਫਿਰਨਾ ਕਿ ਸਿਰ ਜਾਏ ਤੇ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਇਹ ਤੇ ਗੱਲ ਹੀ ਹੋਰ ਹੈ। ਦੂਸਰਾ ਆਰੇ ਨਾਲ ਚੀਰਿਆ ਜਾਵਾਂ ਮੈਂ ਮੁਕਤ ਹੋ ਜਾਵਾਂ, ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਹਟ ਕੇ ਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਇਸ ਨਾਲ ਲੱਖਾਂ ਯਤਨ ਕੀਤੇ ਜਾਵਾਂ ਤਾਂ ਵੀ ਨਹੀਂ। ਅਗਲੀ ਪੰਕਤੀ ਸਰਵਣ ਕਰੋ।
ਤਨਿਕ ਕਾਮਨੀ ਹੈ ਵਰ ਗੈਵਰ ਬਹੁ ਵਿਦਾਨ ਦਾ ਤਾਰਾ।
ਕਣਕ ਦਾ ਅਰਥ ਹੋਇਆ ਸੋਨਾ, ਕਾਮਨੀ ਇਸਤਰੀ ਹੈ ਵਰ। ਇਹ ਸ਼ਬਦ ਸੰਖੇਪ ਵੀ ਆਇਆ ਜੇ ਪਾਠ ਕਰਨ ਲੱਗਿਆ ਧਿਆਨ ਰੱਖਣਾ, ਹੈ ਗੈ ਇੰਜ ਵੀ ਵਰਤਿਆ ਕਬੀਰ, ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾ। ਹੈਵਰ ਦਾ ਅਰਥ ਹੈ ਬਹੁਤ ਹੀ ਵਧੀਆ ਘੋੜਾ, ਚੰਗੇ ਤੋਂ ਚੰਗੇ ਹਾਥੀ। ਕਈ ਵਾਰੀ ਐਸਾ ਸੋਚਿਆ ਜਾਂਦਾ ਸੀ ਭਾਈ ਚਲੋ ਦਾਨ ਉਹ ਕਰ ਦਿਓ ਜਿਹੜਾ ਆਪਣੇ ਕੰਮ ਦਾ ਨਹੀਂ, ਉਹ ਦਾਨ ਕਰ ਦਿਓ। ਉਹ ਮੈਂ ਐਸਾ ਇੱਕ ਵਾਰੀ ਪੜ੍ਹਿਆ ਸੀ, ਤੁਹਾਨੂੰ ਸੁਣਾ ਵੀ ਦਿਆਂ ਵੀ ਚੋਰ ਜਿਹੜੇ ਸਨ ਉਹ ਚੋਰੀ ਕਰਕੇ ਮਾਲ ਲੈ ਗਏ ਤੇ ਵਿੱਚ ਸੀ ਇੱਕ ਲੁੰਡਾ ਝੋਟਾ ਪੂਛ ਕੱਟੀ ਤੇ ਕਹਿਣ ਲੱਗੇ ਦੇਵੀ ਮਾਤਾ ਜੇ ਫੜੇ ਨਾ ਨਾ ਗਏ ਮਾਲ ਪਚ ਗਿਆ ਤੇ ਲੁੰਡੇ ਝੋਟੇ ਦੀ ਬਲੀ ਦੇ ਦਿਆਂਗੇ। ਉਹ ਦੂਸਰੇ ਪਾਸੇ ਜਿਹੜਾ ਸੀ ਨਾ ਮਾਲਕ ਉਹ ਵੀ ਕਹਿਣ ਲੱਗਾ ਜੇ ਮਾਲ ਹੱਥ ਆ ਗਿਆ ਨਾ ਲੁੰਡੇ ਝੋਟੇ ਦੀ ਬਲੀ ਦੇ ਦਿਆਂਗੇ। ਕਹਿਣ ਲੱਗੇ ਬਈ ਝੋਟਿਆ ਤੇਰੀ ਖੈਰ ਨਹੀਂ, ਜੇ ਮਾਲ ਹੱਥ ਆ ਗਿਆ ਤਾਂ ਵੀ ਤੂੰ ਮਰਿਆ, ਜੇ ਉਹਨਾਂ ਨੂੰ ਪਚ ਗਿਆ ਤੂੰ ਵੀ ਮਰਿਆ, ਤੇਰੀ ਬਲੀ ਚੜੇਗੀ ਚੜੇਗੀ। ਬਲੀਆਂ ਦਿੰਦੇ ਸਨ, ਬਲੀਆਂ ਕੀ ਦੇਣੀਆਂ ਤੇ ਦਾਨ ਕੀ ਕਰਨੇ। ਲੁੰਡੇ ਝੋਟੇ ਹੀ ਨਹੀਂ, ਵਧੀਆ ਤੋਂ ਵਧੀਆ ਘੋੜੇ ਵੀ ਦਾਨ ਕਰਦੇ ਨੇ, ਵਧੀਆ ਤੋਂ ਵਧੀਆ ਹਾਥੀ ਵੀ ਜਿਹੜੇ ਨੇ ਦਾਨ ਕਰਦੇ ਨੇ। ਹੈ ਵਰ ਗਹਿ ਵਰ ਬਹੁ ਵਿਧ ਦਾਨ ਦਾ ਧਾਰਾ। ਅਨੇਕਾਂ ਢੰਗਾਂ ਨਾਲ ਗੁਪਤ ਦਾਨ ਹੁੰਦਾ ਸੀ, ਕੇਲੇ ਵੰਡਦਾ ਸੀ ਨਾ ਕੋਈ ਤੇ ਬ੍ਰਾਹਮਣ ਜਿਹੜੇ ਸਨ ਇੰਜ ਨਹੀਂ ਸਨ ਖਾਂਦੇ, ਉਹਨੂੰ ਫੋਲਦੇ ਸਨ ਕਿ ਇਹਦੇ ਵਿੱਚ ਸੋਨਾ ਸ਼ਾਇਦ ਹੋਵੇ, ਇਹ ਗੁਪਤ ਦਾਨ ਹੈ, ਫਲਾਂ ਚ ਲੁਕਾ ਕੇ ਦੇ ਦੇਣਾ। ਇਹ ਕਿ ਹੈ ਕਿ ਕਣਕ ਕਾਮਣੀ ਹੈ ਵਰ ਗਹਿ ਵਰ ਬਹੁ ਵਿਧ, ਅਨੇਕਾਂ ਵਿਧੀਆਂ ਅਨੇਕਾਂ ਢੰਗਾਂ ਨਾਲ ਦਾਨ ਦਾਤਾ, ਦਾਨ ਕਰਨ ਵਾਲਿਆ ਦਾਤਾ ਹੋਵੇ।
ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ।
ਅੰਨ ਅਰਪਣ ਕਰੇ, ਜ਼ਮੀਨ ਹੀ ਅਰਪਣ ਭੂਮੀ ਅਰਪਣ ਕਰ ਦੇਵੇ ਪਰ ਹਰੀ ਦਾ ਦਰਵਾਜ਼ਾ ਦਰ ਨਹੀਂ ਮਿਲਦਾ। ਇਸ ਤੋਂ ਇਹ ਨਾ ਸਮਝ ਲੈਣਾ ਕਿ ਸ਼ੁਭ ਕਰਮ ਕਰਨੇ ਨਹੀਂ ਚਾਹੀਦੇ। ਗੁਰੂ ਘਰ ਵਿੱਚ ਉਹਨਾਂ ਦਾਨ ਸ਼ਬਦ ਤੇ ਮੁਕਾ ਦਿੱਤਾ, ਇਹਨੂੰ ਅਰਥ ਦੇ ਦਿੱਤਾ ਸੇਵਾ। ਉਹਨਾਂ ਕਿਹਾ ਸੇਵਾ, ਦਾਨ ਦਿੱਤਾ ਜਾਂਦਾ ਥੋੜੇ ਨੂੰ, ਗਰੀਬ ਨੂੰ। ਇੱਥੇ ਕਿਹਾ ਗਰੀਬ ਹੈ ਹੀ ਕੋਈ ਨਹੀਂ, ਸਾਰੇ ਗੁਰੂ ਕੇ ਲਾਲ ਨੇ। ਤੂੰ ਸਤਿਗੁਰੂ ਦੀ ਸੇਵਾ ਕਰ, ਸੰਗਤ ਦੀ ਸੇਵਾ ਕਰ, ਔਰ ਸਿੱਖ ਦੀ ਸੇਵਾ ਗੁਰੂ ਦਾ ਰੂਪ ਸਮਝ ਕੇ ਕਰ। ਸੇਵਾ ਕਰਨੀ ਹੈ ਤੇ ਸੇਵਾ ਕਰਕੇ ਕਦੇ ਵੀ ਇਹ ਮਨ ਚ ਖਿਆਲ ਨਹੀਂ ਰੱਖਣਾ ਮੈਂ ਕੀਤੀ, ਤੁਛ ਭੇਟਾ। ਇਹ ਸ਼ਬਦ ਅਸੀਂ ਵਰਤਿਆ ਸੀ, ਤੁਛ ਭੇਟਾ, ਤਿਲ ਫੁਲ ਭੇਟਾ, ਇਹ ਦਾਤਾ ਇਹ ਪ੍ਰਵਾਨ ਕਰਨੀ। ਇੱਥੇ ਕਿ ਮੈਂ ਜਿਸ ਚੀਜ਼ ਨਾਲ ਜੁੜ ਜਾਏ ਉਸ ਨੇ ਤੇਰਾ ਕੁਛ ਨਹੀਂ ਸਵਾਰਨਾ। ਅੰਨ ਵਸਤਰ ਭੂਮ ਬੋਯਰ ਪਹਿਨੇ ਮਿਲੀ ਹੈ ਹਰ ਦੁਆਰਾ।
ਪੂਜਾ ਅਰਚਾ ਬੰਧਨ ਡੰਡੋਤ,
ਕਹਿੰਦੇ ਨੇ ਪੂਜਾ ਕਰਨੀ, ਅਰਚਨਾ ਇਤਰ ਵਗੈਰਾ ਛਿੜਕਣਾ ਮੂਰਤੀਆਂ ਤੇ ਬੰਦਨਾ ਕਰਨੀਆਂ ਔਰ ਨਿਰੀ ਬੰਦਨਾ ਇੰਜੀ ਮੱਥਾ ਨਹੀਂ ਟੇਕਣਾ ਲੰਬੇ ਪੈ ਕੇ ਡੰਡੇ ਵੱਤ ਪ੍ਰਣਾਮ ਕਰਨੀ ਡੰਡੌਤ ਕਰਨੀ ਇਹ ਅੰਨ ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮਾ ਰਹਿਤ ਰਹਿਤਾ ਛੇ ਕਰਮ ਸਨ ਬ੍ਰਾਹਮਣ ਦੇ ਬੜੇ ਢੰਗਾਂ ਨਾਲ ਲਿਖੇ ਨੇ ਪਰ ਜਿਹੜੇ ਜ਼ਿਆਦਾ ਪ੍ਰਚਲਿਤ ਨੇ ਮੈਂ ਤੁਹਾਨੂੰ ਸੁਣਾ ਦੇ ਹਾਂ ਵਿਦਿਆ ਪੜ੍ਹਨੀ ਵਿਦਿਆ ਪੜ੍ਹਾਉਣੀ ਦੋ ਦਾਨ ਲੈਣਾ ਦਾਨ ਦੇਣਾ ਇਹ ਦੋ ਚਾਰ ਯੱਗ ਕਰਨਾ ਯੱਗ ਕਰਵਾਉਣਾ ਛੇ ਇਹ ਮਸਤ ਰਹਿੰਦਾ ਕਰਦਾ ਰਹਿੰਦਾ ਬਿਜ਼ੀ ਰਹਿੰਦਾ ਇਹਨਾਂ ਵਿੱਚ ਛੇ ਕਰਮ ਕਰਦਾ ਰਹਿੰਦਾ ਹੈ
ਹਾਉ ਹੋ ਕਰਤ ਬੰਧਨ ਨਹਿ ਪਰਿਆ ਨਹਿ ਮਿਲੀਐ ਇਹ ਜੁਗਤਾ
ਹਾਉ ਹੋ ਕਰਦਾ ਮੈਂ ਕੀਤਾ ਮੈਂ ਯੱਗ ਕਰ ਦਿੱਤੇ ਮੈਂ ਇਹ ਕਰ ਦਿੱਤਾ ਕਰਦਾ ਬੰਧਨ ਪੈ ਗਿਆ ਤੀਰਥ ਵਰਤਿਆ ਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨ ਇਹ ਹਾਥੀ ਦਾ ਇਸ਼ਨਾਨ ਨੂੰ ਆਓ ਉਹ ਸਿਰ ਚ ਖਾਕ ਪਾ ਲੈਂਦਾ ਹਾਥੀ ਨੂੰ ਇਸ਼ਨਾਨ ਕਰਵਾਇਆ ਉਹਨੇ ਮਿੱਟੀ ਸਿਰ ਚ ਪਾ ਲਈ ਤੇ ਸ਼ੁਭ ਕੰਮ ਕਰਕੇ ਕਹਿ ਦਿੱਤਾ ਮੈਂ ਕਰ ਲਿਆ ਇਹ ਸਮਝੋ ਖਾਕ ਪਾ ਲਈ ਇਸ਼ਨਾਨ ਵਿਅਰਥ ਚਲਾ ਗਿਆ ਨੇ ਇਹ ਕਰਨ ਵਾਲਾ ਜਿਹੜਾ ਬੰਦਾ ਉਸ ਨੇ ਹਾਂ ਹਾਂ ਕਰਤ ਬੰਧਨ ਮੈਂ ਪਰਿਆ ਨਾ ਮਿਲੀਏ ਜੁਗਤ ਇਸ ਜੁਗਤੀ ਨਾਲ ਵੀ ਨਹੀਂ ਮਿਲਦਾ
ਯੋਗ ਸਿੱਧ ਆਸਨ ਚੌਰਾਸੀ ਇਹ ਕਰ ਕਰ ਰਹਿਆ
ਯੋਗ ਸਿੱਧੀਆਂ ਜਿਹਨਾਂ ਨੂੰ ਪ੍ਰਾਪਤ ਹੋਈਆਂ ਕਹਿੰਦੇ ਨੇ ਵੱਡੇ ਵੱਡੇ ਸਿੱਧ ਉਹਨਾਂ ਨੂੰ ਪੁੱਛਿਆ ਕਿਵੇਂ ਕਹਿੰਦੇ ਨੇ ਉਹਨਾਂ ਦੇ ਬਣਾਏ 84 ਆਸਨ ਇਹ ਵੀ ਕਰ ਕਰਕੇ ਥੱਕ ਗਿਆ ਇਹਨਾਂ ਵਿੱਚੋਂ ਵੀ ਕੁਛ ਪ੍ਰਾਪਤ ਨਾ ਹੋਇਆ
ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ
ਇੱਕ ਮਨ ਤਾਂ ਚੱਲ ਰਹੀ ਹੈ ਵੈਸੇ ਮੈਨੂੰ ਉਮੀਦ ਹੈ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋਵੋਗੇ ਆਮ ਬੰਦਿਆਂ ਨਾਲ ਵੱਡੀ ਉਮਰ ਦਾ ਯੋਗੀ ਮੈਂ ਤੇ ਅੱਜ ਤੱਕ ਨਹੀਂ ਜੇ ਵੇਖੇ ਬਿਲਕੁਲ ਨਹੀਂ ਆਮ ਹੀ ਉਮਰਾਂ ਭੋਗ ਰਹੇ ਨੇ ਆਮ ਬੰਦੇ ਜਿਹੜੇ ਬਿਲਕੁਲ ਯੋਗ ਸਾਧਨਾ ਕੋਈ ਨਹੀਂ ਜਿਨ੍ਹਾਂ ਨੇ ਕੀਤੀ ਉਹ ਬੰਦੇ 100-100 ਸਾਲ ਤੋਂ ਉੱਤੇ ਦੇ ਨੇ 140-40 ਸਾਲ ਤੱਕ ਵੀ ਗਏ ਔਰ ਬੰਦੇ ਵੀ ਉਹ ਜਿਹੜੇ ਧਰਮੀ ਵੀ ਕੋਈ ਨਹੀਂ ਕਿਸੇ ਧਰਮ ਨੂੰ ਮੰਨਣ ਵਾਲੇ ਨਹੀਂ ਮੈਨੂੰ ਤੇ ਐਸਾ ਯੋਗੀ ਕੋਈ ਵੀ ਨਹੀਂ ਅੱਜ ਤੱਕ ਮਿਲਿਆ ਹਾਂ ਐਸੀ ਧਾਰਨਾ ਜ਼ਰੂਰ ਹੈ ਕਿ ਇਹਦੇ ਨਾਲ ਜੀ ਉਮਰਾਂ ਲੰਬੀ ਹੋ ਜਾਂਦੀ ਹੈ ਵੱਡੀ ਆਰਜਾ ਜੇ ਉਹ ਗੁਰੂ ਸਾਹਿਬ ਜੀ ਨੇ ਮੁਹਾਵਰਾ ਵਰਤਿਆ ਹੋ ਵੀ ਜਾਏ ਮੰਨ ਲਓ ਤੇਰੀ ਚਾਰ ਯੁੱਗ ਵੀ ਹੋ ਜਾਏ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਇੱਕ ਸੱਜਣ ਨਾਲ ਰਹਿੰਦੇ ਸਨ ਕੁਛ ਚਿਰ ਬੜਾ ਯੋਗਾ ਕਰਦਾ ਸੀਗਾ ਮੈਂ ਵੇਖਿਆ ਮੇਰੇ ਨਾਲ ਛੇਤੀ ਉਹਨੂੰ ਭੁੱਖ ਲੱਗ ਜਾਂਦੀ ਸੀ ਮੈਂ ਤੇ ਵੇਖਿਆ ਕੁਛ ਮੈਂ ਉਹਨੂੰ ਕਿਹਾ ਤੇਰਾ ਤੇ ਕੁਛ ਵੀ ਨਹੀਂ ਸਵਰੇ ਆ ਇਹ ਕਹਾਣੀਆਂ ਬੜੀਆਂ ਨੇ ਯੋਗਾ ਕਰ ਲਈ ਹੈ ਉਮਰਾਂ ਵੱਡੀ ਹੋ ਜਾਂਦੀ ਇਹ ਹੋ ਜਾਂਦਾ ਉਹ ਹੋ ਜਾਂਦਾ ਤੇਰਾ ਤੇ ਕੁਛ ਵੀ ਨਹੀਂ ਬਣੇ ਆ ਇਹ ਬਿਲਕੁਲ ਸੱਚ ਆ ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ ਉਹ ਕਹਿੰਦੇ ਨੇ ਧਰਮ ਨਾਲ ਤੇ ਇਸ ਗੱਲ ਨੂੰ ਜੋੜਨਾ ਬਿਲਕੁਲ ਹੀ ਵਿਅਰਥ ਆ ਬਿਲਕੁਲ ਨਹੀਂ ਕੋਈ ਗੱਲ ਧਰਮ ਦਾ ਤੇ ਆਸਣਾਂ ਦਾ ਕੀ ਆਪਸ ਵਿੱਚ ਸੰਬੰਧ ਹੋ ਸਕਦਾ ਗੁਰੂ ਸਾਹਿਬ ਨੇ ਤੇ ਤੁਹਾਨੂੰ ਕਿਹਾ ਸੁਭਾਵਕ ਜਿਵੇਂ ਚੌਂਕੜਾ ਮਾਰ ਕੇ ਬੈਠਦੇ ਹੋ ਬੈਠੋ ਵੈਸੇ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰ ਉਠਤ ਸੁਖੀਆ ਬੈਠਤ ਸੁਖੀਆ ਪਾਉਣਾ ਹੀ ਲਾਗਾ ਜਾਂ ਐਸੇ ਬੁਝਿਆ ਤੂੰ ਹਰ ਵੇਲੇ ਸਫ਼ਰ ਕਰਦਾ ਉਠੰਦਿਆਂ ਬਹੰਦਿਆਂ ਸੁਣਦਿਆਂ ਸੁਖ ਸੋਏ ਨਾਨਕ ਨਾਮ ਤੇ ਆਏ ਵਿਘਨ ਨਾ ਲਾਗਾ ਕੋਈ ਪ੍ਰਮਾਣ ਸਾਡੇ ਕੋਲ ਨੇ ਬਾਣੀ ਦੇ ਸਾਹਿਬ ਜੀ ਕਹਿੰਦੇ ਨੇ ਆਸਨ 84 ਲੱਖ ਜੋਨਾਂ ਦੇ ਆਸਨ ਇਹ ਜਿਹੜੇ ਆਸਨ ਸੀ ਇਹਨਾਂ ਦੇ ਵਿੱਚੋਂ 84 ਆਸਨ ਚੁਣੇ ਗਏ ਇਹ ਵੀ ਕਰ ਕਰਕੇ ਥੱਕ ਗਏ
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ
ਆਪਣੇ ਹੋਏ ਨੇ ਹੁਕਮ ਕੀਤਾ ਰਾਜਿਆਂ ਵਾਲੀ ਲੀਲਾ ਬਣਾ ਲਏ ਰਾਜਿਆਂ ਵਾਲੀ ਰਚਨਾ ਬਣਾ ਲਏ
ਹੇ ਜਿਸੋ ਹੋਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ
ਸੋਹਣੇ ਸਹਿ ਚੰਦਨ ਚੋਆ ਚੰਦਨ ਦੇ ਸੁਗੰਧੇ ਚੋ ਅਤਰ ਉੱਤੇ ਛਿੜਕ ਦਿੱਤਾ
ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ
ਹਰੀ ਦੀ ਕੀਰਤੀ ਗੁਰੂ ਦੀ ਸੰਗਤ ਵਿੱਚ ਹੈ ਸੰਗਤ ਵਿੱਚ ਆਓ ਹਰੀ ਦੀ ਕੀਰਤੀ ਕਰੋ ਕਰਮਾ ਸਿਰ ਕਰਮ ਉੱਤਮ ਕਰਮ ਹੈ
ਆਹੋ ਨਾਨਕ ਦਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ
ਕੀਤੇ ਜਿਹਦਾ ਪੁਰਬ ਲਿਖੇ ਦਾ ਤੁਸੀਂ ਘੰਟਾ ਵੀ ਪਹਿਲੇ ਜਿਹੜਾ ਕਰਮ ਕੀਤਾ ਤੁਹਾਡਾ ਪੁਰਬ ਹੈ ਕੱਲ ਜਿਹੜਾ ਕੀਤਾ ਪੁਰਬ ਹੈ ਪਿਛਲੇ ਸਾਲ ਕੀਤਾ ਪੁਰਬ ਦਾ ਅਰਥ ਹੀ ਹੈ ਪਹਿਲਾਂ ਪਹਿਲੇ ਕੀਤੇ ਹੋਏ ਕਰਮ ਉਹਨਾਂ ਦੇ ਸੰਸਕਾਰ ਉਹ ਪ੍ਰਗਟ ਹੁੰਦੇ ਨੇ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ
ਤੇਰੋ ਸੇਵਕ ਇਹ ਰੰਗ ਮਾਤਾ
ਤੇਰਾ ਸੇਵਕ ਤੇ ਇਸ ਪਿਆਰ ਵਿੱਚ ਮਸਤ ਹੈ ਮਾਤਾ ਦਾ ਅਰਥ ਹੈ ਮਸਤ ਲੇਨ ਰੰਗ ਦਾ ਅਰਥ ਹੈ ਪਿਆਰ
ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ
ਦੀਨਾਂ ਉੱਤੇ ਦਇਆ ਕਰਨ ਵਾਲਾ ਭਇਓ ਕਿਰਪਾਲ ਕਿਰਪਾਲ ਹੋ ਗਿਆ ਦੁੱਖਾਂ ਦਾ ਨਾਸ ਕਰਨ ਵਾਲਾ ਕਿਰਪਾਲ ਉਹ ਹੋ ਗਿਆ ਹਰੀ ਦੇ ਕੀਰਤਨ ਵਿੱਚ ਇਹ ਮਨ ਰੰਗਿਆ ਗਿਆ ਪਹਿਲਾ ਰਹਾਉ ਸੀ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ ਦੂਸਰਾ ਰਹਾਉ ਹੈ ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਕੱਲ ਦੀ ਇੱਕ ਹੋਰ ਹਾਜ਼ਰੀ ਹੈ ਆਪਣੇ ਸਿਰ ਤੇ ਹੱਥ ਰੱਖਣਾ ਭੁੱਲਾਂ ਦੀ ਖੇਮਾ ਆਖਰੀ ਪੰਕਤੀਆਂ ਪੜ੍ਹੀਏ ਸਮਾਪਤੀ ਕਰੀਏ ਜੀ
ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।